اب سنیو آنند پور کی بات، رہی باتیں اب اس وال جات، پڑھو بیر جم پربتی انسات، لکھت سبھی وڈ گرنتھ ہوئے جات، گر بلاس مد بو کے کئی چاہیے جو اس تے رہے۔
واہِ گرو جی کا خالصہ، واہِ گرو جی کی فتح۔ چوبر شطر تخت دے مالک، سرب کائنات، آواز شبد، تن تن صاحب شری گرو گرنتھ صاحب پاتشاہ جی دی پاون پوتر حضوری اندر، پچھلے پیر دے سجے ہوئے سندر سچکھنڈ دیوانا دے وچ جڑ بیٹھی گرو سواری گرو خالصہ سار سنگت جی اتم بھاگ ہن، جو ستگرو جی دی کرپا دا صدقہ ستگرو جی دے جدار کرن دا، ستگرو پاتشاہ جی دی پاون پوتر حضوری دے اندر جڑ کر کے امرتمئی بانی نو سرون کر کے جیون نو جیون دیاں کڑیاں نو سفل بناون دے لئی اس بھاگا سما پراپت ہویا ہے۔ گرو گھر دے کیرتنیاں پاسا آپ جی نے امرتمئی بانی دے شبد کیرتن سرون کیتے ہن، ایسا پاون شبد اچارن کر رہے سن، میں بن گر دیکھے نیند نہ آوے، جنہ دی پریت گر چرنا دے نال بنی ہے وہ گرو دے دیدار کرن تو بنا رہ نہیں سکدے، وہ ضرور ستگر کے چرنا جڑتے ہیں، ستگر کے دیدار کر کے من دے جڑا ہے من دا آنند آ کے گرو چرنا پراپت کرتے ہیں۔ جیویں کمل دا فل سورج نو ویکھ کے کھڑ جاندا ہے، تیویں گرو کے پیارے گرو دے جدار کر کے کھڑاؤ دے وچ آ جاندے ہن۔ سو ربی بانی دے کیرتن سرون کر رہے سی، اپرنت سما بنیا ہے چل رہی لڑی وار اتہاس دی وچار دا۔ کل دے پرکرن دے اندر آپ جی نے سرون کیتا سی کہ ستگرو پاتشاہ جی نے سنگھا دیاں ڈیوٹیاں لگا دیتیاں وکھرے وکھرے علاقیاں دے وچ کہ جاؤ سکھ سنگتاں نو پریر کے امرت چھکاونا کرو۔ اس پرکار دے نال گرو دا حکم پا کے سنگھا نے جتھے جتھے جس علاقیاں دے وچ ڈیوٹیاں لگائیاں گئیاں جا کے پرچار کرنا شروع کیتا ہے، امرت دا باٹا تیار کردے امرت دی پہل دے کے گرو والے بناؤندے ہن۔ سو اس طرح سنگھ شستر دھاری تیار بر تیار ہوئے ہیں گرو دے دیدار کرن آندے، شستر بدھ ہو کے شریر تے شستر دھارن کر کے تیار بر تیار ہو کے ستگرو پاتشاہ جی دے سنمکھ آ کے کھڑ گئے، ستگرو جی دیاں خوشیاں پراپت کرتے ہیں۔ ستگرو جی ویکھ کے بڑے پرسن ہوندے، ایک دن ستگرو پاتشاہ جی نے کہا سکھ سنگھ جڑے بھی دھرتی دا راج چاہندے ہو منگ لو، میں اسے دھرتی دا راج تہانو لے کے دیوانگا۔ ہن جتنے کے دائرے دے وچ سنگھ رہندے سن، جس علاقے دے وچ رہندے سن، اس علاقے دے وچ انہاں نے کہا کہ انہاں کا راج سانو دے دیو، انی کو مالکی سانو دے دیو، बहुता कहा कई बार कहते कह लगे सतगुरु पातशाह जी पंजाब तक का राज जड़ा वो सानू दे दो इना ही साडे कोल बहुत है। सतगुरु पातशाह जी ने कई बार कहा कि सिंह उत्तर दखण पूर्व पछम चारे दिशावां दा राज मंग लवो वह भी तुहानू लैके दे देवांगा पर सिंह उसे गल ते अड़े रहे नहीं सतगुरु पातशाह सानू पंजाब दी धरती दा राज बहुत है। सो इस प्रकार दे नाल सतगुरु पातशाह जी कह लगे इथे ही झगड़दे रहोगे पंजाब तक ही सीमित रहे हो असी चाहते सी कि तुहाडा राज भाग वधा दईए पर सतगुरु का बचन नहीं मनिया ते जेकर किते सतगुरु का बचन मन लैंदे तो सारी धरती ते खालसे का राज होना सी। सो इस प्रकार दे नाल सतगुरु पातशाह जी ने जो इन्हां ने जितना मंगया बख्शिशां कीतियां हन कुछ सिंह ऐसे भी आए जिन्हां ने मुल्क तक दा किया अज देखिए आपां बाहर फॉरन कंट्रियां दे विच सिंह जड़े हन वसदे हन जिन्हां ते बड़ी सतगुरु की कृपा है उथों दियां सरकारां दे वी सतगुरु पातशाह जी की कृपा दे नाल अहम स्थानां ते जिहड़ी सेवा निभा रहे हन। सो सिंह गुरु पातशाह जी का हुक्म पा करके अलग अलग इलाकों के विच धर्म का प्रचार करते हैं अमृत का बाटा तैयार करके सिंह सजाते हैं परंपरा इसे तरह चलती आ रही है। इस प्रकार के नाल खालसे का बहुत सारा पसारा हो गया खालसा फौज के विच बहुत सारा वाधा हो गया है। इधर हुण आनंदपुर साहब विखे सतगुरु पातशाह जी जो हुण इस प्रकार दे नाल खालसा पंथ साजिया गया खालसा पंथ दे विच वाधा होण लगा है ते आनंदपुर साहब दे बाकी दे जिहड़े कार विहार सन उन्हां वल सतगुरु पातशाह जी ने ध्यान देना कीता आओ उस प्रकरण दे नाल जुड़न वास्ते अपनिया मन बिरकियां नूं कागर करन दे वास्ते रसना दे कल्याण हित आखणा करिए जी सतनाम श्री वाहिगुरु सतनाम श्री वाहिगुरु साहिब
चौपाई अब सुनियो आनंदपुर की बात रही बात अब उतवल जा
हुण जदों इस प्रकार दे नाल खालसा पंथ दे विच वाधा होना शुरू होया खालसे दा परिवार वधिया है चारे पासे धर्म का प्रचार होने लगा तो इधर सतगुरु पातशाह जी हुण भाई रतन सिंह जी पंगू लिखते हैं कि आनंदपुर साहब का जिहड़ा हाल है वह जानना करो सरवण करो
परियो बैल जिन पर्वती अनुसार लिखत सभी बड़ ग्रंथ हो जा
जिहड़ा काम बाकी रह गया सी सतगुरु पातशाह जी ने उस काम दे वल ध्यान देना कीता है। सतगुरु पातशाह जी ने सारा जिहड़ा अपना ध्यान सी उस पासे वल लाया ते रतन सिंह जी पंगू दसदे हन कि किवें इन्हां पहाड़ियां दे नाल वैर वधिया जिहड़ा पहाड़ियां दे नाल अगे जाके जंग दा कारण बनिया कहिंदे जे मैं सारा जिहड़ा विस्थार है जिहड़ा पहाड़ियां दे नाल वैर वधण दा ਇਹ ਪ੍ਰਸੰਗ ਜੇ ਵਿਸਥਾਰ ਦੇ ਸਹਿਤ ਲਿਖਾਂਗਾ ਤੇ ਬਹੁਤ ਵੱਡਾ ਗ੍ਰੰਥ ਜਿਹੜਾ ਉਹ ਤਿਆਰ ਹੋ ਜਾਵੇਗਾ। ਇਸ ਕਰਕੇ ਮੈਂ ਜਿਹੜਾ ਹੈ ਪੂਰਕ ਮਾਤਰ ਭਾਵ ਇਸ਼ਾਰਾ ਕਰਕੇ ਜਿਹੜਾ ਹੈ ਉਹ ਸਾਰਾ ਵਰਣਨ ਕੀਤਾ ਹੈ।
ਦੋਹੇਰਾ ਜਬ ਸਤਗੁਰ ਖੜਗੋ ਚੁੱਕਾ ਪੰਥ ਬਗਾਵਨ ਉਪਾਏ
सतगुरु पातशाह जी ने जदों खालसा पंथ साजन दे वास्ते अपने हाथ दे विच श्री साहिब तलवार पकड़ी है पंथ बधावण उपाए पंथ दा वड्डा विस्थार करन दे वास्ते सतगुरु पातशाह जी ने जदों अपने हाथ दे विच श्री साहिब लाना कीतिया एक पासे खंडे नूं पकड़िया है
हेत वधियो संग खालसे और दे सब पिछे
सुनो हुण सतगुरु पातशाह जी दा खालसा पंथ सतगुरु पातशाह जी ने साज लिया ते सतगुरु पातशाह जी का जिहड़ा प्यार है वह खालसे पंथ नाल बहुत वधिया। सतगुरु पातशाह जी हुण खालसे नूं अपना पुत्र जान के बहुत प्यार देना कीता है। सतगुरु पातशाह जी ने बड़ा प्रेम जिहड़ा वधाया ते बाकी जिहड़े सारे सन उह पिछे कर दिते। खालसा पंथ दे नाल बहुत प्रेम करना कीता है।
सतगुर करै बद खालसा हित।
सतगुरु पातशाह जी दे पावन दरबार के अंदर जड़े वड़े वड़े कोई कार सन होर कारोबार सन मोदी खाना सी तुरशा खाना आदि या होर भी कोई वड़े कारोबार सन ओ जड़े सारे वड़े काम सन ओ सतगुरु पातशाह जी ने अपने खालसे नूं देना कीते हन सौंपे हन।
चंगी वस्त गुर पंथ देत।
सतगुरु पातशाह जी दे कोल बेअंत संगतां बहुत बेअंत प्रकार दियां भेटावां लैके आउंदियां कोई सोहणे सोहणे शस्त्र लैके आउंदा सतगुरु पातशाह जी नूं भेट करदा है कोई चंगे नस्ल दे घोड़े लैके आउंदा है कोई चंगे वस्त्र लैके आउंदा है धन आदक होर भी बेअंत भेटावां जो सतगुरु पातशाह जी दे दरबार विच चढ़दियां ते सतगुरु पातशाह जी इतना प्यार करदे हन खालसे नूं ओ खालसे नूं वरतन वास्ते देंदे हन खालसे नूं बख्श देंदे हन।
जय होते मसंद मेवड़े जात तै तै सतगुरु सिंगन कलात।
ते जिहड़े गुरु घर दे विच मसंद सन जिहड़े बाहरों जाके दसवंद इकट्ठा करके ल्याउंदे सन नेवड़े कहंदे हन अरदासी संघ नूं जिहड़े अरदास करन वाले सन ओ जिहड़ा इन्हां मसंदां दा काम सी इन्हां नेवड़ियां दा काम सी ओ हुण सतगुरु पातशाह जी ने इह सिंघां नूं बख्श दिता है सिंघां दे सुपुरद कर दिता है क्योंकि जिहड़े नेवड़े सन मसंद सन इन्हां ने अजे तक अमृत पान नहीं सी कीता इस करके जिहड़े अमृत छक के तैयार बर तैयार सिंघ सजे हन खालसे पंथ दे विच शामिल होए सतगुरु पातशाह जी ने ओह जिहड़ा मसंदां दा काम सी संबंध कत्तर करके लिआउणा प्रचार लई भेजना जां गुरु घर दे विच अरदास करन दा कार्य सी जिहड़े मेवड़े करदे सन ए सारियां जिहड़ियां ड्यूटियां सन खालसे पंथ नूं सौंप दित्तियां हन।
गुरुद्वारे ओ हजूरै पास खालसे सौंपी करने अरदास।
जेडे होर भी किते जिथे गुरु के स्थान बने हुए सन ओ गुरु के स्थाना दी जिहड़ी सेवा संभाल सी और जेडे सतगुरु पातशाह जी दे आ हजूरै पास जेडे सतगुरु जी दी हजूरी दे विच रहिंदे सन एक सेवक गुरु पास एक गुर कारै लाया जिन्ना एक सेवक जिहड़े गुरु चरणां दे विच रह के सेवा कमांदे सन इकना नूं जिन्ना सतगुरु पातशाह जी ने होर वख-वख गुरधामां दी गुरस्थानां दी सेवा संभाल सौंपी होई सी उन्हां स्थानां ते रह के सेवा कमांदे एक सतगुरु पातशाह सतगुरु जी दी हजूरी दे विच रह के सेवा करदे हन ते जिहड़ा अरदास करन दा कारज है ਉਹ ਵੀ ਗੁਰੂ ਕੇ ਖਾਲਸੇ ਨੂੰ ਸੌਂਪ ਦਿੱਤਾ ਹੁਣ ਸਤਿਗੁਰ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਤਿਆਰ ਬਰ ਤਿਆਰ ਸ਼ਸਤਰ ਧਾਰੇ ਸਗਿਆ ਸਜਿਆ ਹੋਇਆ ਸਿੰਘ ਜਿਹੜਾ ਉਹ ਗੁਰੂ ਕੇ ਸਨਮੁਖ ਹੋ ਕੇ ਗੁਰੂ ਕੀ ਜਿਹੜੇ ਸੰਗਤ ਬਾਹਰੋਂ ਚੱਲ ਕੇ ਆਉਂਦੀ ਜੋ ਮਨ ਦੇ ਵਿਚ ਭਾਵਨਾ ਲੈ ਕੇ ਆ ਕੇ ਅਰਦਾਸ ਕਰਵਾਉਂਦੀ ਹੈ ਉਹ ਗੁਰੂ ਕਾ ਹੁਣ ਖਾਲਸਾ ਅਰਦਾਸ ਕਰਨ ਲੱਗਾ ਹੈ।
ਮਾਲ ਮੁਲਕ ਤੁਸ਼ੇ ਖਾਨੇ ਸਭੈ ਚੀਜ਼ ਪਾਸ ਖਾਲਸੇ ਠਾਨੇ।
ਸਤਿਗੁਰ ਪਾਤਸ਼ਾਹ ਜੀ ਦੇ ਕੋਲ ਜਿਤਨਾ ਵੀ ਮਾਲ ਅਸਬਾਬ ਸੀ ਤੋਸ਼ਾ ਖਾਨਾ ਸੀ ਤੋਸ਼ੇ ਖਾਨੇ ਦੇ ਵਿਚ ਸਤਿਗੁਰ ਪਾਤਸ਼ਾਹ ਜੀ ਦੇ ਬੇਅੰਤ ਖਜ਼ਾਨਾ ਭਰਿਆ ਹੋਇਆ ਸੀ ਹੀਰੇ ਜਵਾਹਰਾਤ ਮੋਹਰਾਂ ਬਹੁਤ ਬੇਅੰਤ ਧਨ ਕੀਮਤੀ ਜਿਹੜੇ ਪਦਾਰਥ ਸਨ ਸਤਿਗੁਰੂ ਜੀ ਦੇ ਤੋਸ਼ੇ ਖਾਨੇ ਦੇ ਵਿਚ ਜਿਤਨਾ ਵੀ ਸੀ ਸਾਰਾ ਅਤੇ ਸਭਾ ਚੀਜ਼ ਪਾਸ ਖਾਲਸਾ ਖਾਨੀ ਜਿਤਨੀਆਂ ਵੀ ਇਹ ਕੀਮਤੀ ਚੀਜ਼ਾਂ ਸਨ ਜਾਂ ਤੋਸ਼ੇ ਖਾਨੇ ਦੀ ਜ਼ਿੰਮੇਵਾਰੀ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਦੇ ਸੁਪਰਦ ਕੀਤੀ ਹੈ ਖਾਲਸੇ ਦੀ ਜ਼ਿੰਮੇਵਾਰੀ ਲਾਈ ਹੈ।
ਮੇਵੜੇ ਮਸੰਦਨ ਕਯੋ ਸਿੰਘ ਹੋਵੋ ਨਹੀਂ ਤਾਂ ਆਪਣੀ ਪਤ ਜਾਨ ਖੋ।
ਜਦੋਂ ਹੁਣ ਇੱਕ ਬੰਦਾ ਪਹਿਲਾਂ ਇਹ ਕਾਰ ਮੁਖਤਿਆਰ ਹੋਵੇ ਤੇ ਜਿਹਦੀ ਜ਼ਿੰਮੇਵਾਰੀ ਹੋਵੇ, ਹੁਣ ਉਹਦੇ ਕੋਲੋਂ ਜ਼ਿੰਮੇਵਾਰੀ ਵਾਪਸ ਲੈ ਲਈ ਜਾਵੇ, ਕਿਸੇ ਹੋਰ ਨੂੰ ਦਿੱਤੀ ਜਾਵੇ, ਤੇ ਉਹ ਚੁੱਪ ਕਰਕੇ ਤਾਂ ਨਹੀਂ ਬੈਠਦਾ, ਉਹਦੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੰਦਾ ਔਰ ਕੋਈ ਨਾ ਕੋਈ ਰਸਤਾ ਲੱਭਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੁਬਾਰਾ ਮੈਂ ਜਿਹੜਾ ਕਾਰਜ ਮੇਰੇ ਤੋਂ ਲਿਆ ਗਿਆ ਇਹ ਦੁਬਾਰਾ ਮੈਂ ਹਾਸਲ ਕਰਨਾ, ਆਪਣੀ ਪਦਵੀ ਤੇ ਪਹੁੰਚ ਜਾਵਾਂ। ਹੁਣ ਇਹ ਜਿਹੜੇ ਮਸੰਦ ਸਨ ਇਹ ਈਰਖਾ ਕਰਨ ਲੱਗੇ ਗੁਰੂ ਕੇ ਖਾਲਸੇ ਦੇ ਨਾਲ। ਸਤਿਗੁਰੂ ਪਾਤਸ਼ਾਹ ਜੀ ਨੇ ਇਨ੍ਹਾਂ ਦੇ ਨਾਲ ਕੋਈ ਈਰਖਾ ਕਰਕੇ ਇਨ੍ਹਾਂ ਤੋਂ ਕਾਰੋਬਾਰ ਨਹੀਂ ਲਿਆ, ਜ਼ਿੰਮੇਵਾਰੀ ਨਹੀਂ ਲਈ, ਕਿਉਂਕਿ ਇਨ੍ਹਾਂ ਨੇ ਅਜੇ ਤੱਕ ਗੁਰੂ ਦਾ ਬਚਨ ਨਹੀਂ ਮੰਨਿਆ। ਜੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਅੰਮ੍ਰਿਤਧਾਰੀ ਹੋਵੋ, ਉਹ ਸਤਿਗੁਰੂ ਜੀ ਦਾ ਬਚਨ ਨਹੀਂ ਮੰਨਿਆ, ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਈਰਖਾ ਕਰਦੇ ਹਨ, ਉਨ੍ਹਾਂ ਮਸੰਦਾਂ ਨੂੰ ਕੀ ਕਹਿਣਾ ਕੀਤਾ, ਸਿੰਘ ਹੋਵੋ, ਕਿਹਾ ਮਸੰਦੋ ਤੁਸੀਂ ਅੰਮ੍ਰਿਤ ਛਕ ਕੇ ਸਿੰਘ ਸਜ ਜਾਵੋ, ਨਹੀਂ ਤਾਂ ਆਪਣੀ ਪਤ ਜਾਨ ਖੋਵੋ। ਜੇ ਸਿੰਘ ਨਹੀਂ ਸਜੋਗੇ, ਖਾਲਸੇ ਦੇ ਨਾਲ ਈਰਖਾ ਕਰੋਗੇ ਤੇ ਆਪਣੀ ਪਤ ਖੋ ਬੈਠੋਗੇ।
ਜੋ ਸੋ ਮਸੰਦਨ ਲਾਗੈ ਬੁਰੇ, ਜਨ ਉਨ ਲਾਗੀ ਸੀਨੇ ਛੋਏ।
ਕਲਗੀਧਰ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਜੀ ਇਨ੍ਹਾਂ ਦਾ ਭਲਾ ਚਾਹੁੰਦੇ ਹਨ ਕਿ ਇਹ ਵੀ ਅੰਮ੍ਰਿਤ ਛਕ ਤਿਆਰ ਬਰ ਤਿਆਰ ਸਿੰਘ ਸਜਣ ਤੇ ਮੇਰੀਆਂ ਖੁਸ਼ੀਆਂ ਪ੍ਰਾਪਤ ਕਰਨ, ਇਨ੍ਹਾਂ ਦਾ ਭਲਾ ਹੋ ਜਾਵੇ, ਇਨ੍ਹਾਂ ਦਾ ਜਨਮ ਸਫਲਾ ਹੋ ਜਾਵੇ। ਸਤਿਗੁਰੂ ਪਾਤਸ਼ਾਹ ਜੀ ਇਨ੍ਹਾਂ ਦਾ ਜਨਮ ਜਿਹੜਾ ਸਫਲਾ ਕਰਨਾ ਚਾਹੁੰਦੇ ਹਨ, ਭਲਾ ਚਾਹੁੰਦੇ ਹਨ। ਪਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਇਹ ਭਲੇ ਦੇ ਬਚਨ ਇਨ੍ਹਾਂ ਮਸੰਦਾਂ ਨੂੰ ਕਹਿੰਦੇ, ਸਰੂ ਮਸੰਦਨ ਲਾਗੈ ਬੁਰੇ, ਗੁਰ ਸਤਿਗੁਰ ਪਾਤਸ਼ਾਹ ਜੀ ਦੀ ਉਹ ਗੱਲ ਜਿਹੜੀ ਇਨ੍ਹਾਂ ਨੂੰ ਬਹੁਤ ਬੁਰੀ ਲੱਗਦੀ ਹੈ, ਉਹ ਚੰਗੀ ਨਹੀਂ ਸਮਝਦੇ, ਇਸ ਤਰ੍ਹਾਂ ਲੱਗਦੀ ਹੈ ਉਹਨਾਂ ਲਾਗੈ ਸੀਨਾ ਛੁਰੀ, ਮਾਨੋ ਜਿਵੇਂ ਸੀਨੇ ਦੇ ਵਿਚ ਛੁਰੀ ਖਬੋ ਦਿੱਤੀ ਹੋਵੇ, ਇਸ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਦੇ ਬਚਨ ਉਨ੍ਹਾਂ ਨੂੰ ਚੁਭਦੇ ਹਨ।
ਤਿੰਨ ਮਾਤਾ ਪੈ ਚੁਗਲੀ ਖਾਏ, ਕਹਿ ਗੁਰ ਕੋ ਕਮਲ ਤਨ ਆਏ।
ਹੁਣ ਜਦੋਂ ਇਨ੍ਹਾਂ ਨੇ ਦੇਖਿਆ ਕਿ ਸਾਡਾ ਹੁਣ ਕੋਈ ਚਾਰਾ ਨਹੀਂ ਚੱਲਦਾ, ਅਸੀਂ ਬੜੇ ਤਰੀਕੇ ਦੇ ਨਾਲ ਕੋਸ਼ਿਸ਼ ਕਰਕੇ ਵੇਖ ਲਈ, ਪਰ ਹੁਣ ਕਿਸੇ ਤਰ੍ਹਾਂ ਵੀ ਸਤਿਗੁਰੂ ਜੀ ਦੇ ਅੱਗੇ ਸਾਡੀ ਪੇਸ਼ ਨਹੀਂ ਜਾਂਦੀ, ਤੇ ਇਨ੍ਹਾਂ ਨੇ ਇਕੱਠੇ ਹੋ ਕੇ ਇੱਕ ਸਲਾਹ ਬਣਾਈ, ਇਕੱਠੇ ਹੋ ਕੇ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਮਾਤਾ ਜੀ ਦੇ ਪਾਸ ਜਾਣਾ ਕਰੀਏ, ਮਾਤਾ ਗੁਜਰੀ ਜੀ ਦੇ ਪਾਸ ਜਾ ਕੇ ਉਨ੍ਹਾਂ ਨੂੰ ਕਹਿ ਕੇ ਆਪਾਂ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ ਬਾਬਤ ਸਾਰਾ ਇਹ ਦੱਸਣਾ ਕਰੀਏ। ਹੁਣ ਜਾ ਕੇ ਮਾਤਾ ਜੀ ਦੇ ਕੋਲ ਉਨ੍ਹਾਂ ਨੇ ਚੁਗਲੀ ਖਾਧੀ, ਤੇ ਚੁਗਲੀ ਖਾ ਕੇ ਵੇਖੋ ਇਹ ਮਹਾਰੀ ਮਤ ਵਾਲੇ ਕੀ ਕਹਿਣ ਲੱਗੇ, ਜਿਨ੍ਹਾਂ ਦਾ ਗੁਰੂ ਘਰ ਦਾ ਦਸਵੰਧ ਖਾ ਖਾ ਕੇ ਮਤ ਮਾਰੀ ਜਾ ਚੁੱਕੀ ਹੈ। ਕਹਿੰਦੇ ਗੁਰ ਕੋ ਕਮਲ ਤਨ ਆਏ, ਕਮਲ ਤਨ ਕਹਿੰਦੇ ਹਨ ਕਮਲਾਪਨ, ਕਹਿੰਦੇ ਗੁਰੂ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਉੱਤੇ ਕਮਲਾਪਨ ਛਾ ਗਿਆ, ਭਾਵ ਉਹ ਕਮਲੇ ਹੋ ਗਏ ਹਨ।
ਜਿਵੇਂ ਸਿੰਘ ਨੂੰ ਮਾਲ ਲੁਟਾਏ,
ਜਿਹੜਾ ਮਾਲ ਹੈ ਗੁਰੂ ਘਰ ਦੇ ਜਿਹੜੇ ਪਦਾਰਥ ਹਨ, ਜਿਹੜੀਆਂ ਸਿੱਖ ਸੰਗਤਾਂ ਬੇਅੰਤ ਭੇਟਾਵਾਂ ਲੈ ਕੇ ਆਉਂਦੀਆਂ ਹਨ, ਸੋਹਣੇ ਵਸਤਰ ਹਨ, ਘੋੜੇ ਆਦਿਕ, ਸੋਹਣੇ ਸ਼ਾਸਤਰ, ਗਹਿਣੇ ਆਦਿਕ ਜਿਹੜੇ ਹਨ, ਉਹ ਸਾਰਾ ਕੁਝ ਸਿੰਘਾਂ ਨੂੰ ਲੁਟਾਈ ਜਾ ਰਹੇ ਹਨ।
ਸਿੰਘਾਂ ਤੇ ਮੁਲਕ ਮਿਲਾਏ,
ਹੁਣ ਇਨ੍ਹਾਂ ਸਿੰਘਾਂ ਦੇ ਕੋਲੋਂ ਇਹ ਮੁਲਕ ਮੱਲਣਾ ਚਾਹੁੰਦੇ ਹਨ, ਭਾਵ ਇਸ ਮੁਲਕ ਦਾ ਰਾਜ ਲੈਣਾ ਚਾਹੁੰਦੇ ਹਨ। ਇਨ੍ਹਾਂ ਸਿੰਘਾਂ ਦੇ ਕੋਲੋਂ ਇਹ ਕਿਵੇਂ ਮੁਲਕ ਮੱਲ ਲੈਣਗੇ, ਇਨ੍ਹਾਂ ਸਿੰਘਾਂ ਦੇ ਨਾਲ ਲੈ ਕੇ ਕਿਵੇਂ ਰਾਜ ਪ੍ਰਾਪਤ ਕਰ ਲੈਣਗੇ।
ਕਿਆ ਜੱਟ ਬੂਟਨ ਪਤਿਸ਼ਾਹ ਬਣਾਵੇ,
ਕਹਿਣ ਲੱਗੇ ਜੱਟ ਬੂਟ ਜਿਹੜੇ ਖੇਤੀ ਕਰਨ ਵਾਲੇ, ਜਿਨ੍ਹਾਂ ਨੂੰ ਰਾਜ ਭਾਗ ਬਾਰੇ ਪਤਾ ਹੀ ਨਹੀਂ, ਰਾਜ ਭਾਗ ਬਾਰੇ ਜਾਣਦੇ ਨਹੀਂ, ਜਿਨ੍ਹਾਂ ਨੇ ਕਦੀ ਜੰਗ ਜੁਦ ਕੀਤਾ ਹੀ ਨਹੀਂ, ਸ਼ਸਤਰ ਚਲਾਇਆ ਹੀ ਨਹੀਂ, ਤੇ ਇਹਨਾਂ ਜੱਟ ਬੂਟਾਂ ਨੂੰ ਪਾਤਸ਼ਾਹ ਬਣਾਉਣਾ ਚਾਹੁੰਦੇ ਹਨ ਬਾਦਸ਼ਾਹ। ਸਤਿਗੁਰੂ ਪਾਤਸ਼ਾਹ ਜੀ ਬੇਅੰਤਤਾ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਵੀ ਇਨ੍ਹਾਂ ਨੇ ਸਮਝਿਆ ਨਹੀਂ, ਤੇ ਕਹਿਣ ਲੱਗੇ ਇਨ੍ਹਾਂ ਨੂੰ ਕਿਵੇਂ ਪਾਤਸ਼ਾਹ ਲੈ ਕੇ ਦੇ ਦੇਣਗੇ, ਜੱਟ ਬੂਟ ਕਿਵੇਂ ਰਾਜ ਕਰ ਲੈਣਗੇ।
ਕਿਆ ਛੇਲੀ ਸੇਤੀ ਸ਼ੇਰ ਚੁਣਾਵੇ,
ਬੱਕਰੀਆਂ ਦੇ ਕੋਲੋਂ ਸ਼ੇਰ ਦਾ ਸ਼ਿਕਾਰ ਕਰਾਉਣਾ ਚਾਹੁੰਦੇ ਹਨ, ਤੁਰਕ ਜਿਹੜੇ ਹਨ ਉਹ ਸ਼ੇਰ ਦੀ ਨਿਆਈ, ਇਹ ਜੱਟ ਬੂਟ ਇਕੱਠੇ ਕਰ ਲਏ, ਸਤਿਗੁਰੂ ਜੀ ਨੇ ਬੱਕਰੀਆਂ ਦੀ ਨਿਆਈ, ਤੇ ਬੱਕਰੀ ਜਿਹੜੀ ਉਹ ਸ਼ੇਰ ਦਾ ਸ਼ਿਕਾਰ ਕਿਵੇਂ ਕਰ ਸਕਦੀ ਹੈ, ਇਸ ਤਰ੍ਹਾਂ ਦੀਆਂ ਗੱਲਾਂ ਜਾ ਕੇ ਮਾਤਾ ਜੀ ਨੂੰ ਕਹਿਣ ਲੱਗੇ।
ਗਿੱਦੜਾ ਤੋਂ ਮੈਂ ਸ਼ੇਰ ਬਣਾਵਾ, ਚਿੜੀਆਂ ਤੇ ਮਰਵਾਵੇ ਬਾਜ।
ਸਤਿਗੁਰੂ ਮਾਤਾ ਜੀ ਨੂੰ ਕਹਿਣ ਲੱਗੇ ਇਹ ਚਿੜੀਆਂ ਦੇ ਕੋਲੋਂ ਬਾਜ ਨੂੰ ਮਰਵਾਉਣਾ ਚਾਹੁੰਦੇ ਹਨ। ਗੁਰੂ ਤੇ ਸਿੱਖਾਂ ਨੂੰ ਸਿੰਘਾਂ ਸੂਰ ਬੀਰਾਂ ਨੂੰ ਚਿੜੀਆਂ ਦੇ ਸਮਾਨ ਦੱਸਦੇ ਹਨ, ਤੇ ਉਧਰ ਤੁਰਕਾਂ ਨੂੰ ਮੁਗਲਾਂ ਨੂੰ ਕਹਿੰਦੇ ਉਹ ਬਾਜਾਂ ਦੇ ਸਮਾਨ ਹਨ, ਇਹ ਚਿੜੀਆਂ ਦੇ ਕੋਲੋਂ ਬਾਜ ਨੂੰ ਕਿਵੇਂ ਮਰਵਾਉਣਗੇ ਤੜਵਾਉਣਗੇ।
ਤੂੰ ਜੱਟ ਬੂਟ ਨਿਆਵੇ ਰਾਜ,
ਇਹ ਜਿਹੜੇ ਜੱਟ ਬੂਟ ਹਨ ਇਹ ਰਾਜ ਕਿਵੇਂ ਕਰ ਲੈਣਗੇ, ਇਨ੍ਹਾਂ ਦੇ ਕਦੀ ਪਿਓ ਦਾਦੇ ਨੇ ਰਾਜ ਨਹੀਂ ਕੀਤਾ, ਤੇ ਇਨ੍ਹਾਂ ਨੂੰ ਰਾਜ ਭਾਗ ਬਾਰੇ ਪਤਾ ਹੀ ਕੁਛ ਨਹੀਂ, ਜਾਣਦੇ ਕੁਛ ਨਹੀਂ, ਤੇ ਇਨ੍ਹਾਂ ਦੇ ਕੋਲੋਂ ਰਾਜ ਕਿਵੇਂ ਕਰਵਾਉਣਗੇ।
ਦੋਹੇ ਰਾ ਜੋ ਪਤਸ਼ਾਹ ਯੈ ਸੋਨੀ ਦੇਵੇ ਫੌਜ ਚੜਾਏ।
ਕਹਿਣ ਲੱਗੇ ਜਿਵੇਂ ਦੀਆਂ ਗੱਲਾਂ ਸਤਿਗੁਰੂ ਜੀ ਕਰ ਰਹੇ ਹਨ, ਜਿਵੇਂ ਦਾ ਮਾਹੌਲ ਸਿਰਜ ਰਹੇ ਹਨ, ਜੇ ਕਿਤੇ ਸਾਰੀਆਂ ਗੱਲਾਂ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚ ਗਈਆਂ, ਤੇ ਜਦੋਂ ਉਹਨੂੰ ਸਾਰਾ ਕੁਝ ਇਹ ਪਤਾ ਲੱਗ ਗਿਆ ਕਿ ਸਤਿਗੁਰ ਪਾਤਸ਼ਾਹ ਜੀ ਮੇਰੇ ਨਾਲ ਜੰਗ ਕਰਕੇ ਰਾਜ ਪ੍ਰਾਪਤ ਕਰਨਾ ਚਾਹੁੰਦੇ ਹਨ, ਤੇ ਸਿੱਖਾਂ ਦੀ ਫੌਜ ਤਿਆਰ ਕਰ ਰਹੇ ਹਨ, ਤੇ ਜਦੋਂ ਬਾਦਸ਼ਾਹ ਨੂੰ ਸਾਰੀ ਗੱਲ ਪਤਾ ਲੱਗੇਗੀ, ਦੇਵੇ ਫੌਜ ਚੜਾਏ, ਤੇ ਤੁਰਤ ਜਿਹੜਾ ਬਾਦਸ਼ਾਹ ਦਿੱਲੀ ਦਾ ਉਸੇ ਵੇਲੇ ਆਪਣੀਆਂ ਫੌਜਾਂ ਆਨੰਦਪੁਰ ਸਾਹਿਬ ਵੱਲ ਨੂੰ ਭੇਜ ਦੇਵੇਗਾ।
ਸੋਰਨ ਲਭੋ ਗੁਰ ਲੁਕਨ ਹਰ ਸਭ ਦੇ ਮਰਵਾਏ।
ਕਮਲੀ ਮਤ ਵਾਲੇ ਕਹਿਣ ਲੱਗੇ ਥਾਰ ਨਾ ਲੱਭੋ ਗੁਰ ਲੁਕਣ, ਕਹਿੰਦੇ ਫਿਰ ਗੁਰੂ ਨੂੰ ਲੁਕਣ ਵਾਸਤੇ ਥਾਂ ਨਹੀਂ ਲੱਭਣੀ। ਐਸੇ ਮਾੜੀ ਮਤ ਵਾਲੇ ਜਾ ਕੇ ਐਸੇ ਬਚਨ ਕਰਨ ਲੱਗੇ, ਕਦੇ ਜਦੋਂ ਬਾਦਸ਼ਾਹ ਦੇ ਆ ਫੌਜਾਂ ਚੜ ਕੇ ਆ ਗਈਆਂ, ਤੇ ਫਿਰ ਗੁਰੂ ਨੂੰ ਲੱਭਣ ਵਾਸਤੇ ਥਾਂ ਲੁਕਣ ਵਾਸਤੇ ਥਾਂ ਨਹੀਂ ਲੱਭਣੇ, ਫੜ ਸਭ ਦੇ ਮਰਵਾਏ, ਤੇ ਸਾਡੇ ਸਾਰਿਆਂ ਦੇ ਸਮੇਤ ਬਾਦਸ਼ਾਹ ਫੜ ਕੇ ਆਪਾਂ ਸਾਰਿਆਂ ਨੂੰ ਮਰਵਾ ਦੇਵੇਗਾ।
ਸੋ ਬਾਤ ਮਾਤਾ ਮੰਨ ਲਏ,
ਤੇ ਮਾਤਾ ਜੀ ਦਾ ਕੋਮਲ ਹਿਰਦਾ ਸੀ। ਹੁਣ ਮਾਤਾ ਦੇ ਕੋਲ ਜਾ ਕੇ ਜਦੋਂ ਆਪਣਾ ਇਨ੍ਹਾਂ ਨੇ ਦੁੱਖ ਰੋਇਆ, ਇਸ ਪ੍ਰਕਾਰ ਦੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਧਾ ਚੜਾ ਕੇ ਬਣਾ ਕੇ ਕਰਨਾ ਕੀਤੀਆਂ, ਤੇ ਮਾਤਾ ਜੀ ਨੇ ਕੁਛ ਜਿਹੜੀਆਂ ਗੱਲਾਂ ਸਨ ਇਨ੍ਹਾਂ ਦੀਆਂ ਮੰਨ ਲਈਆਂ, ਕੁਛ ਗੱਲਾਂ ਦੇ ਨਾਲ ਸਹਿਮਤੀ ਕੀਤੀ।
ਸਭੀ ਬਾਤ ਤੈ ਸੱਚੇ ਕਹੇ,
ਮਾਤਾ ਜੀ ਕਹਿਣ ਲੱਗੇ ਹਾਂ ਹੋ ਸਕਦਾ ਜੀ ਬਾਦਸ਼ਾਹ ਨੂੰ ਪਤਾ ਲੱਗੇ ਤੇ ਉਹ ਫੌਜਾਂ ਦੀ ਚੜਾਈ ਕਰਾ ਦੇਵੇ, ਇਹ ਗੱਲ ਸੱਚੀ ਵੀ ਹੈ।
ਦੀਵਾਨ ਮੁਸੱਦੀ ਸਦ ਲਏ ਸਾਰੇ,
ਸਤਿਗੁਰੂ ਪਾਤਸ਼ਾਹ ਜੀ ਦੇ ਦੀਵਾਨ ਜਦੋਂ ਸਜਦਾ ਸੀ, ਜਦੋਂ ਸਤਿਗੁਰੂ ਪਾਤਸ਼ਾਹ ਜੀ ਦੀ ਅਦਾਲਤ ਲੱਗਦੀ ਸੀ, ਜਿਹਦੇ ਵਿਚ ਸੱਚ ਤੇ ਨਿਆਂ ਕੀਤਾ ਜਾਂਦਾ ਸੀ, ਸੱਚ ਦਾ ਨਿਆਂ ਹੁੰਦਾ ਸੀ, ਫੈਸਲੇ ਸੁਣਾਏ ਜਾਂਦੇ ਸਨ, ਉਸ ਵਕਤ ਜਿਹੜੇ ਸਿਆਣੇ ਦੀਵਾਨ ਕੋਲ ਹੁੰਦੇ ਸਨ, ਮੁਸੱਦੀ ਕਹਿੰਦੇ ਹਨ ਮੁਨੀਮ ਜਿਹੜੇ ਲਿਖਣ ਵਾਲੇ, ਉਹ ਸਾਰੇ ਸਕੂਲ ਬੁਲਾ ਲਏ ਹਨ।
ਕਹਿ ਗੁਰੂ ਗਈ ਬਾਏ ਸੁਮਾਰੇ,
ਹੁਣ ਇਨ੍ਹਾਂ ਨੂੰ ਵੀ ਇਨ੍ਹਾਂ ਨੇ ਨਾਲ ਗੰਢ ਲਿਆ, ਇਨ੍ਹਾਂ ਮਸੰਦਾਂ ਨੇ ਇਨ੍ਹਾਂ ਨੇ ਨਾਲ ਰਲਾ ਲਿਆ। ਕਹਿੰਦੇ ਕਹਿ ਗੁਰੂ ਗਈ ਬਾਏ ਸੁਮਾਰੇ, ਬਾਏ ਕਹਿੰਦੇ ਨੇ ਕਮਲਾਪਣ, ਕਹਿੰਦੇ ਗੁਰੂ ਨੂੰ ਕਮਲਾਪਨ ਮਰ ਗਿਆ, ਇਸ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਹਨ।
ਇਸ ਦਿਨ ਤੇ ਚੰਡੀ ਜਗਵਾਏ,
ਕਹਿਣ ਲੱਗੇ ਜਿਸ ਦਿਨ ਤੋਂ ਇਨ੍ਹਾਂ ਨੇ ਪਹਾੜ ਦੇ ਉੱਪਰ ਜਾ ਕੇ ਚੰਡੀ ਪ੍ਰਗਟ ਕੀਤੀ ਹੈ, ਭਾਵ ਸ੍ਰੀ ਸਾਹਿਬ ਦੇ ਰੂਪ ਦੇ ਵਿਚ ਜਿਹੜੀ ਸ਼ਕਤੀ ਲੈ ਕੇ ਆਏ ਹਨ।
ਚੰਡੀ ਕੋਪ ਕਰ ਉਲਟੀ ਆਏ,
ਉਹ ਚੰਡੀ ਇਨ੍ਹਾਂ ਨੇ ਪ੍ਰਗਟ ਕੀਤੀ ਹੈ, ਸ਼ਕਤੀ ਜਿਹੜੀ ਪ੍ਰਗਟ ਕੀਤੀ ਹੈ, ਉਹ ਸ਼ਕਤੀ ਜਿਹੜੀ ਪ੍ਰਗਟ ਕੀਤੀ ਸੀ ਇਨ੍ਹਾਂ ਨੇ ਹੋਰ ਕਾਰਜ ਦੇ ਲਈ, ਪਰ ਉਹ ਚੰਡੀ ਜਿਹੜੀ ਹੋਰ ਇਨ੍ਹਾਂ ਦੇ ਮਨ ਦੇ ਅੰਦਰ ਉਹਦੇ ਕਾਰਨ ਗੁੱਸਾ ਆਉਂਦਾ ਹੈ, ਉਹ ਉਲਟੀ ਪੈ ਗਈ ਹੈ, ਭਾਵ ਉਹਦਾ ਅਸਰ ਜਿਹੜਾ ਉਲਟਾ ਹੋ ਗਿਆ ਹੈ।
ਪਾਤਸ਼ਾਹ ਤੋਂ ਚੱਕਿਓ ਬੈਰ,
ਇਨ੍ਹਾਂ ਨੇ ਬਾਦਸ਼ਾਹ ਦੇ ਨਾਲ ਵੈਰ ਚੱਕ ਲਿਆ, ਬਾਦਸ਼ਾਹ ਦੇ ਨਾਲ ਵੈਰ ਪਾਉਣਾ ਸ਼ੁਰੂ ਕਰ ਦਿੱਤਾ। ਪਿੱਛੇ ਜਦੋਂ ਕਈ ਵਾਰੀ ਛੋਟੇ ਹੁੰਦਿਆਂ ਸੁਣਨਾ ਕਿ ਚੰਡੀ ਦੀ ਵਾਰ ਦਾ ਪਾਠ ਨਹੀਂ ਕਰਨਾ ਚਾਹੀਦਾ ਜੀ, ਚੰਡੀ ਦੀ ਵਾਰ ਤਾਂ ਪੁੱਠੀ ਪੈ ਜਾਂਦੀ ਹੈ, ਹੋਵੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵੀਰ ਰਸੀ ਬਾਣੀ, ਕਿਉਂਕਿ ਸਾਡੇ ਅੰਦਰ ਇੱਕ ਭਰਮ ਭੁਲੇਖਾ ਪਾ ਦਿੱਤਾ ਕਿ ਜੇ ਤੁਸੀਂ ਚੰਡੀ ਦੀ ਵਾਰ ਦਾ ਪਾਠ ਕਰੋਗੇ ਤੇ ਪੁੱਛੀ ਪੈ ਜਾਵੇਗੀ। ਉਹ ਚਾਹੁੰਦੇ ਹਨ ਕਿ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਵੀਰ ਰਸੀ ਬਾਣੀ ਨਾ ਪੜਨ, ਤੇ ਜਦੋਂ ਨਹੀਂ ਪੜਨਗੇ ਤੇ ਇਨ੍ਹਾਂ ਦੇ ਅੰਦਰ ਵੀਰ ਰਸ ਨਹੀਂ ਆਵੇਗਾ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਬਾਬਤ ਕਹਿਣ ਲੱਗੇ, ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਬਾਦਸ਼ਾਹ ਦੁਨੀਆਂ ਦਾ, ਉਹ ਬਾਦਸ਼ਾਹ ਦੇ ਨਾਲ ਵੈਰ ਜਿਹੜਾ ਵਧਾਉਣਾ ਸ਼ੁਰੂ ਕਰ ਦਿੱਤਾ ਹੈ।
ਸੋ ਮਾਰਾਂਗੇ ਸਭਿਆਂ ਨੂੰ,
ਤੇ ਜਦੋਂ ਹੁਣ ਬਾਦਸ਼ਾਹ ਦੇ ਨਾਲ ਵੈਰ ਵਧੇਗਾ ਤੇ ਬਾਦਸ਼ਾਹ ਕੋਈ ਘੱਟ ਥੋੜੀ ਕਰੇਗਾ, ਬਾਦਸ਼ਾਹ ਦੇ ਨਾਲ ਵੈਰ ਵਧੇਗਾ ਤੇ ਬਾਦਸ਼ਾਹ ਆਪਣੀਆਂ ਫੌਜਾਂ ਚੜਾ ਕੇ ਸਾਰਿਆਂ ਨੂੰ ਮਰਵਾ ਦੇਵੇਗਾ।
ਅਬ ਮਿਲ ਸਭਿਆਂ ਨੂੰ ਕੀਓ ਉਪਾਏ, ਜੁਝਾਰ ਸਿੰਘ ਦੇਓ ਟਿਕੋ ਬਾਏ।
ਇਨ੍ਹਾਂ ਨੇ ਕਿੱਥੇ ਤੱਕ ਦੇ ਠਾਣ ਲਈ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਦੇ ਉੱਤੇ ਕਮਲਾਪਨ ਆਉਣ ਕਰਕੇ ਉਨ੍ਹਾਂ ਨੂੰ ਹੁਣ ਕੋਈ ਗੱਲ ਸੁਝਦੇ ਨਹੀਂ ਕਿ ਉਹ ਬਾਦਸ਼ਾਹ ਦੇ ਨਾਲ ਵੈਰ ਕਰਨ ਲੱਗ ਗਏ ਹਨ। ਇੱਥੇ ਲੱਗਦਾ ਕਿ ਉਨ੍ਹਾਂ ਨੂੰ ਕੋਈ ਉਂਝਦਾ ਉਨ੍ਹਾਂ ਦੀ ਮੱਤ ਕੰਮ ਨਹੀਂ ਕਰ ਰਹੇ, ਇਸ ਕਰਕੇ ਆਪਸ ਦੇ ਵਿਚ ਮਿਲ ਕੇ ਇਨ੍ਹਾਂ ਨੇ ਉਪਾਅ ਕੀਤਾ, ਇੱਕ ਵਿਧੀ ਬਣਾਈ ਤੇ ਉਹ ਵਿਧੀ ਬਣਾ ਕੇ ਕਹਿਣ ਲੱਗੇ ਜੁਝਾਰ ਸਿੰਘ ਦੀਓ ਟਿੱਕੋ ਬਹਾਏ। ਕਹਿਣ ਲੱਗੇ ਸਾਹਿਬਜ਼ਾਦਾ ਜਿਹੜੇ ਜੁਝਾਰ ਸਿੰਘ ਹਨ ਉਨ੍ਹਾਂ ਨੂੰ ਆਪਾਂ ਤਖ਼ਤ ਤੇ ਬਿਠਾ ਦਈਏ, ਗੁਰਤਾ ਗੱਦੀ ਉਨ੍ਹਾਂ ਨੂੰ ਦੇ ਦਈਏ ਤੇ ਗੁਰਤਾ ਗੱਦੀ ਦਾ ਤਿਲਕ ਲਾ ਦਈਏ।
ਤੋ ਸਤਿਗੁਰ ਸੁਨ ਕੋ ਪੀ ਧਾਰੇ।
ਹੁਣ ਇਸ ਤਰ੍ਹਾਂ ਇਨ੍ਹਾਂ ਦੀਆਂ ਇਹ ਸਾਰੀਆਂ ਗੱਲਾਂ ਜੋ ਮਾਤਾ ਜੀ ਨੂੰ ਜਾ ਕੇ ਇਨ੍ਹਾਂ ਨੇ ਕਹੀਆਂ, ਤੇ ਉਸ ਤੋਂ ਬਾਅਦ ਇਨ੍ਹਾਂ ਨੇ ਇਸ ਪ੍ਰਕਾਰ ਦੇ ਨਾਲ ਆਪਸ ਦੇ ਵਿਚ ਸਲਾਹ ਮਸ਼ਵਰਾ ਕੀਤਾ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਤਖ਼ਤ ਤੇ ਬਿਠਾ ਦਈਏ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਸਾਰੀਆਂ ਗੱਲਾਂ ਪਤਾ ਲੱਗੀਆਂ ਤੇ ਸਤਿਗੁਰੂ ਜੀ ਰੋਹ ਦੇ ਵਿਚ ਆਏ, ਗੁੱਸੇ ਦੇ ਵਿਚ ਆਏ ਹਨ।
ਕਹਿਓ ਬਚਨ ਸਭਿਆਂ ਨੂੰ ਗਈ ਬਾਏ ਮਾਰੇ।
ਸਤਿਗੁਰੂ ਪਾਤਸ਼ਾਹ ਜੀ ਦੇ ਕਹਿਣ ਦੀ ਦੇਰ ਸੀ, ਸਾਧ ਬਚਨ ਅਟਲਾਦਾ, ਗੁਰੂ ਪਾਤਸ਼ਾਹ ਜੀ ਦਾ ਕਿਹਾ ਹੋਇਆ ਬਚਨ ਕਿਰਥੇ ਬਿਰਥਾ ਜਾਣ ਵਾਲਾ ਸੀ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਿਹਾ, ਜਦੋਂ ਇਹ ਪਤਾ ਲੱਗਾ ਇਨ੍ਹਾਂ ਦੇ ਕਰਤੂਤ ਦਾ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਭਿਆਂ ਨੂੰ ਗਈ ਬਾਏ ਮਾਰੀ। ਕਹਿੰਦੇ ਜਿਹੜੇ ਮਸੰਦ ਮਾੜੀ ਮੱਤ ਵਾਲੇ ਤੇ ਜਿਹੜੇ ਮੇਵੜੇ ਇਕੱਠੇ ਹੋਏ ਹਨ, ਇਨ੍ਹਾਂ ਸਾਰਿਆਂ ਦੀ ਮੱਤ ਮਾਰੀ ਗਈ ਹੈ ਔਰ ਇਹ ਕਮਲੇ ਹੋ ਗਏ ਹਨ। ਉਸੇ ਦਿਨ ਤੋਂ ਇਨ੍ਹਾਂ ਦੇ ਅੰਦਰ ਕਮਲਾਪਣ ਆ ਗਿਆ।
ਮਸੰਦਨ ਪਰ ਜਬ ਪਰ ਗਈ ਬਾਏ।
ਸਤਿਗੁਰੂ ਪਾਤਸ਼ਾਹ ਜੀ ਦਾ ਕਿਹਾ ਹੋਇਆ ਬਚਨ ਸਫਲ ਹੋ ਗਿਆ ਤੇ ਇਨ੍ਹਾਂ ਨੂੰ ਬਾਏ ਮਾਰੇ ਭਾਵੇਂ ਕਮਲੇ ਹੋ ਗਏ।
ਗੁਰੂ ਗ੍ਰੰਥ ਤਿੰਨ ਦਿਓ ਫੁਕਾਏ।
ਇੱਥੋਂ ਤੱਕ ਕਮਲੇ ਹੋ ਗਏ ਕਿ ਇਨ੍ਹਾਂ ਨੇ ਇੱਕ ਨਗਰ ਦੇ ਵਿਚ ਆਨੰਦਪੁਰ ਸਾਹਿਬ ਤੋਂ ਕੁਝ ਦੂਰੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪ ਨੂੰ ਅਗਨ ਭੇਟ ਕਰ ਦਿੱਤਾ। ਇੱਥੋਂ ਤੱਕ ਕਮਲੇ ਹੋ ਗਏ, ਇੱਥੋਂ ਤੱਕ ਇਹ ਗਿਰ ਗਏ।
ਤੇ ਪਰ ਦੀਨੋ ਡੇਰੋ ਚਿਨਵਾਏ।
ਅਸੀਂ ਇਨ੍ਹਾਂ ਦੀ ਮੱਤ ਮਾਰੀ ਗਈ, ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਕਹਿਣ ਦੀ ਦੇਰ ਸੀ, ਇਸ ਪ੍ਰਕਾਰ ਦੀ ਇਨ੍ਹਾਂ ਨੇ ਭੈੜੀ ਕਰਤੂਤ ਭੈੜਾ ਕਰਮ ਕੀਤਾ ਤੇ ਤਿੰਨ ਤਹਿ ਪਰ ਦੀਨੋ ਡੇਰੋ ਚਨਵਾਏ। ਤੇ ਜਿਸ ਸਥਾਨ ਤੇ ਇਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਸਰੂਪ ਅਗਨ ਭੇਟ ਕੀਤਾ, ਉਥੇ ਇਨ੍ਹਾਂ ਨੇ ਇੱਕ ਡੇਰਾ ਬਣਵਾ ਦਿੱਤਾ, ਡੇਰਾ ਚਨਵਾ ਦਿੱਤਾ ਹੈ।
ਉਤਰੋ ਪਿੰਡ ਤਿਸ ਤਾ ਪਰ ਨਾਏ।
ਇੱਕ ਨਗਰ ਸੀ ਜਿਸ ਵਿਚ ਇਨ੍ਹਾਂ ਨੇ ਸਾਰੀ ਕਰਤੂਤ ਕੀਤੀ।
ਦੁਏਰਾ ਗੁਰ ਸੰਗਤ ਉਨ ਤੋਰ ਬੋ ਤੀਥਾ ਲਈ ਪਰਸਾਏ।
ਹੁਣ ਇਨ੍ਹਾਂ ਨੇ ਇਸ ਤਰ੍ਹਾਂ ਦੇ ਨਾਲ ਡੇਰਾ ਬਣਾ ਕੇ ਜਿਹੜੀਆਂ ਸੰਗਤਾਂ ਦੂਰ ਦੁਰਾਡੇ ਤੋਂ ਬਾਹਰੋਂ ਕਾਬਲ ਕੰਧਾਰ ਆਦਿਕ ਤੋਂ ਚੱਲ ਕੇ ਆਉਂਦੀਆਂ ਸਨ ਦੂਰ ਦਰਾਜ ਦੇ ਇਲਾਕਿਆਂ ਤੋਂ, ਉਹ ਸੰਗਤਾਂ ਨੂੰ ਇਨ੍ਹਾਂ ਨੇ ਭਰਮਾਉਣਾ ਸ਼ੁਰੂ ਕਰ ਦਿੱਤਾ ਕਿ ਹੁਣ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸੂਬ ਜਿੱਥੇ ਅਗਨ ਭੇਟ ਹੋਏ ਹਨ, ਸੰਸਕਾਰ ਕੀਤੇ ਗਏ ਹਨ, ਉਸ ਸਥਾਨ ਤੇ ਡੇਰਾ ਬਣਿਆ ਗੁਰੂ ਕੀ ਸੰਗਤ, ਤੁਸੀਂ ਇੱਥੇ ਦਰਸ਼ਨ ਕਰਨ ਵਾਸਤੇ ਆ ਕੇ ਇੱਥੇ ਆਓ ਤੇ ਭੇਟਾਵਾਂ ਚੜਾਓ। ਇਸ ਪ੍ਰਕਾਰ ਦੇ ਨਾਲ ਦਾ ਇਹ ਕਰਮ ਕਰਨ ਲੱਗਿਆ ਹਨ ਗੁਰੂ ਖਾਲਸਾ ਜੀ। ਅੱਜ ਦਾ ਅਜੋਕੇ ਸਮੇਂ ਦੇ ਅੰਦਰ ਵੀ ਐਸਾ ਕੁਝ ਵਾਪਰ ਰਿਹਾ। ਸਤਿਗੁਰੂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਜਿਸ ਸਤਿਗੁਰੂ ਪਾਤਸ਼ਾਹ ਜੋ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਹਨ, ਸਰਬੱਤ ਜੀਵਾਂ ਦੇ ਭਲੇ ਦੀ ਜਿਸ ਵਿਚ ਗੱਲ ਕੀਤੀ ਜਾਂਦੀ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਤੋੜ ਕੇ ਆਪਣੇ ਸਰੀਰਾਂ ਦੇ ਨਾਲ ਜੋੜਨ ਦੇ ਵਿਚ ਲੱਗੇ ਹੋਏ ਹਨ। ਗੁਰੂ ਕੇ ਖਾਲਸਾ ਜੀਓ, ਸੁਚੇਤ ਹੋਣ ਦੀ ਲੋੜ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਹਜ਼ੂਰ ਸਾਹਿਬ ਨੰਦੇੜ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਬੇਨਤੀ ਨੇ ਹੁਕਮ ਕੀਤਾ ਤੇ ਗੁਰੂ ਦਾ ਹੁਕਮ ਜੇ ਨਹੀਂ ਮੰਨਾਂਗੇ, ਆਪਾਂ ਪਿੱਛੇ ਸਰਵਣ ਕਰ ਲਿਆ ਜਿਨ੍ਹਾਂ ਨੇ ਬਚਨ ਨਹੀਂ ਹੁਕਮ ਨਹੀਂ ਮੰਨਿਆ ਤੇ ਉਨ੍ਹਾਂ ਦੀ ਦੁਰਦਸ਼ਾ ਕੈਸੀ ਹੋਈ, ਹਾਲਤ ਕੈਸੀ ਬਣੀ। ਫਿਰ ਖੁਆਰ ਹੋਣਾ ਪੈਂਦਾ ਜੇ ਗੁਰੂ ਦਾ ਬਚਨ ਨਾ ਮੰਨੀਏ। ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਤਾਂ ਸਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲੜ ਲਾਇਆ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸ਼ਬਦ ਗੁਰੂ ਦੇ ਨਾਲ ਆਪਾਂ ਜੁੜ ਕੇ ਰਹਿਣਾ, ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਦੀ ਵਿਚਾਰ ਕਰਨੀ ਹੈ। ਜਦੋਂ ਅਸੀਂ ਸੰਪੂਰਨ ਬਾਣੀ ਦਾ ਪਾਠ ਕਰਾਂਗੇ, ਗੁਰਬਾਣੀ ਦੀ ਵਿਚਾਰ ਕਰਾਂਗੇ, ਵਿਚਾਰ ਨਾਲ ਜੁੜਾਂਗੇ ਤੇ ਸਤਿਗੁਰ ਪਾਤਸ਼ਾਹ ਜੀ ਸਾਡਾ ਜਿਹੜਾ ਜੀਵਨ ਹੈ ਉਹ ਸਫਲਾ ਕਰ ਦੇਣਗੇ, ਕਿਉਂਕਿ ਪਾਤਸ਼ਾਹ ਜੀ ਬਾਣੀ ਅੰਦਰ ਬਖਸ਼ਿਸ਼ ਕਰ ਦੇਣ ਆਇਓ ਸੁਣਨ ਪੜ੍ਹਨ ਕੋ ਬਾਣੀ। ਕਹਿਣ ਲੱਗੇ ਅਜੀਬ, ਤੂੰ ਇਸ ਸੰਸਾਰ ਦੇ ਵਿਚ ਬਾਣੀ ਸੁਣਨ ਤੇ ਪੜ੍ਹਨ ਦੇ ਵਾਸਤੇ ਆਇਆ। ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਨੇ ਗੱਲ ਸੁਣਨ ਦੀ ਕੀਤੀ ਹੈ, ਪਹਿਲਾਂ ਆਪਾਂ ਧਿਆਨ ਦੇ ਕੇ ਬੜੇ ਧਿਆਨ ਦੇ ਨਾਲ ਇਕਾਗਰ ਚਿੱਤ ਹੋ ਕੇ ਗੁਰਬਾਣੀ ਸੁਣਨੀ ਹੈ। ਜਦੋਂ ਅਸੀਂ ਧਿਆਨ ਦੇ ਨਾਲ ਗੁਰਬਾਣੀ ਸੁਣਾਂਗੇ ਫਿਰ ਸਾਡੇ ਮਨ ਦੇ ਅੰਦਰ ਵੀ ਚਾਓ ਪੈਦਾ ਹੋਵੇਗਾ ਕਿ ਮੈਂ ਵੀ ਗੁਰੂ ਦੀ ਬਾਣੀ ਨੂੰ ਪੜ੍ਹਾਂ, ਮੈਂ ਵੀ ਗੁਰੂ ਦੀ ਬਾਣੀ ਨੂੰ ਵਿਚਾਰਾਂ। ਇਸ ਕਰਕੇ ਜੀਵਨ ਜਿਹੜਾ ਮਿਲਿਆ ਗੁਰਬਾਣੀ ਨੂੰ ਪੜ੍ਹਨ ਤੇ ਸੁਣਨ ਦੇ ਲਈ ਮਿਲਿਆ ਗੁਰੂ ਖਾਲਸਾ ਜੀ। ਸੋ ਇਸ ਪ੍ਰਕਾਰ ਦੇ ਨਾਲ ਇਨ੍ਹਾਂ ਨੇ ਸੰਗਤ ਨੂੰ ਤੋੜਨਾ ਸ਼ੁਰੂ ਕੀਤਾ ਤੇ ਉਸ ਸਥਾਨ ਵੱਲ ਲਿਜਾਉਣ ਲੱਗੇ ਹਨ।
ਐਸੀ ਐਸੀ ਬਾਤ ਸੁਣ ਦੇ ਮਸੰਦ ਮਰਵਾਏ।
ਜਦੋਂ ਇਹ ਐਸੀਆਂ ਭੈੜੀਆਂ ਕਰਤੂਤਾਂ ਤੇ ਉਤਰ ਆਏ, ਐਸੇ ਭੈੜੇ ਕਰਮ ਕਰਨ ਲੱਗ ਗਏ, ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤਮੇ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਇਨ੍ਹਾਂ ਨੇ ਅਗਨ ਭੇਟ ਕਰ ਦਿੱਤਾ, ਉਥੇ ਦੇਹੜਾ ਬਣਵਾ ਦਿੱਤਾ, ਫਿਰ ਸੰਗਤਾਂ ਨੂੰ ਤੋੜ ਕੇ ਦੇਹੜੇ ਦੀ ਪੂਜਾ ਕਰਵਾਉਣ ਲੱਗ ਗਏ। ਜਦੋਂ ਐਸੇ ਮਾੜੇ ਕਰਮ ਕਰਨ ਲੱਗੇ, ਸਤਿਗੁਰ ਪਾਤਸ਼ਾਹ ਜੀ ਨੂੰ ਸਾਰੀ ਖਬਰ ਪਹੁੰਚੀ ਤੇ ਸਾਰੀ ਖਬਰ ਸੁਣ ਕੇ ਹੁਣ ਸਤਿਗੁਰ ਪਾਤਸ਼ਾਹ ਜੀ ਨੇ ਮਸੰਦਾਂ ਨੂੰ ਸੋਧਣ ਦਾ ਮਨ ਬਣਾਇਆ ਹੈ।
ਸਤਿਗੁਰ ਹੁਕਮ ਖਾਲਸਾ ਭਇਓ, ਮਸੰਦ ਭੇਟ ਚੰਡੀ ਕਰ ਦਿਓ।
ਸਤਿਗੁਰ ਪਾਤਸ਼ਾਹ ਜੀ ਨੇ ਫਿਰ ਆਪਣੇ ਖਾਲਸੇ ਨੂੰ ਹੁਕਮ ਕੀਤਾ, ਕਹਿਣ ਲੱਗੇ ਆ ਗੁਰੂ ਖਾਲਸਾ ਜੀ, ਇਹ ਮਸੰਦਾਂ ਦੀ ਮੱਤ ਮਾਰੀ ਜਾ ਚੁੱਕੀ ਹੈ, ਗੁਰੂ ਘਰ ਦਾ ਦਸਵੰਧ ਖਾ ਕੇ ਗਲ ਚੁੱਕੇ ਹਨ, ਇਹ ਮਾੜੀਆਂ ਕਰਤੂਤਾਂ ਕਰਨ ਲੱਗ ਪਏ ਹਨ, ਗੁਰੂ ਘਰ ਦੇ ਦੋਖੀ ਬਣ ਗਏ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਨ੍ਹਾਂ ਨੇ ਪਾਵਨ ਗ੍ਰੰਥ ਦੇ ਵੀ ਘੋਰ ਬੇਅਦਬੀ ਕੀਤੀ ਹੈ, ਹੁਣ ਇਨ੍ਹਾਂ ਨੂੰ ਭੇਟ ਚੰਡੀ ਕਰ ਦਿਓ। ਕਹਿੰਦੇ ਹੁਣ ਤਲਵਾਰ ਦੀ ਭੇਟ ਕਰ ਦੇਵੋ।
ਕਈ ਸ਼ਸਤਰੀ ਕਈ ਨਿਹਲ ਚਲਾਏ, ਕਈ ਕਸੀਟ ਮਾਰੇ ਕਈ ਤੇਲ ਤਲਾਏ।
ਸਤਿਗੁਰ ਪਾਤਸ਼ਾਹ ਜੀ ਦੇ ਹੁਕਮ ਦੀ ਦੇਰ ਸੀ, ਗੁਰੂ ਦਾ ਹੁਕਮ ਪਾ ਕੇ ਗੁਰੂ ਕੇ ਖਾਲਸੇ ਨੇ ਸੂਰਬੀਰਾਂ ਨੇ ਕਈਆਂ ਨੂੰ ਸ਼ਸਤਰਾਂ ਦੇ ਨਾਲ ਭੇਟ ਕਰ ਦਿੱਤਾ, ਭਾਵ ਝਟਕਾ ਦਿੱਤਾ, ਕਈਆਂ ਨੂੰ ਨੀਹਾਂ ਦੇ ਵਿਚ ਚਿਣਵਾ ਦਿੱਤਾ, ਕਈ ਘਸੀਟ ਘਸੀਟ ਕੇ ਮਾਰ ਦਿੱਤੇ ਤੇ ਕਈਆਂ ਨੂੰ ਤੇਲ ਦੇ ਵਿਚ ਤਲ ਕੇ ਮਾਰਿਆ ਹੈ।
ਦੋਹੇਰਾ ਔਰ ਬਾਤ ਸਭ ਜੋ ਲਿਖੋ ਗ੍ਰੰਥ ਅਧਿਕ ਹੋਏ ਜਾਏ।
ਇਸ ਪ੍ਰਕਾਰ ਦੇ ਨਾਲ ਮਸੰਦਾਂ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਸੋਧਾ ਲਾਇਆ, ਜਿਹੜੇ ਮਸੰਦ ਬਾਕੀ ਬਚੇ ਉਹ ਸਾਰੇ ਇਕੱਠੇ ਕਰਕੇ ਅੱਜ ਜਦੋਂ ਆਪਾਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਾਂਦੇ ਹਾਂ, ਦਰਸ਼ਨ ਕਰਦੇ ਹਾਂ ਗੁਰੂ ਕੇ ਮਹਿਲ ਦੇ ਪਾਸ, ਪਿੱਛੇ ਉਹ ਪੁਰਾਤਨ ਖੂਹ ਅੱਜ ਵੀ ਕਾਇਮ ਹੈ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਖੂਹ ਪਾਣੀ ਵਾਲਾ ਸੀ, ਇੱਥੋਂ ਨਿੱਤ ਜਲ ਕੱਢ ਕੇ ਵਰਤਿਆ ਜਾਂਦਾ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਖੂਹ ਦੇ ਵਿੱਚੋਂ ਤੇਲ ਕੱਢ ਕੇ ਲਿਆਵੋ ਤੇ ਤੇਲ ਦੇ ਕੜਾਏ ਜਿਹੜੇ ਉਹ ਚੜਾ ਦੇਵੋ ਤੇ ਉਨ੍ਹਾਂ ਦੇ ਵਿੱਚ ਤਲ ਤਲ ਕੇ ਨਾ ਮਸੰਦਾਂ ਨੂੰ ਮਾਰੋ, ਕਿਉਂਕਿ ਇਨ੍ਹਾਂ ਨੇ ਘੋਰ ਪਾਪ ਕੀਤਾ ਸੀ। ਹੁਣ ਦੇਖੋ ਜਿੱਥੋਂ ਖੂਹ ਦੇ ਵਿੱਚੋਂ ਜਲ ਨਿਕਲਦਾ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਕਹਿਣ ਦੇ ਦੇਰ ਸੀ ਕਿ ਖੂਹ ਦੇ ਵਿੱਚੋਂ ਤੇਲ ਬਹੁਤ ਨਿਕਲਿਆ, ਤੇਲ ਨਿਕਲਣਾ ਸ਼ੁਰੂ ਹੋ ਗਿਆ। ਵੱਡੇ ਵੱਡੇ ਜਿਹੜੇ ਕੜਾਹੇ ਸਨ ਗੁਰੂ ਕੇ ਸਿੰਘਾਂ ਨੇ ਚੜਾ ਦਿੱਤੇ, ਤੇਲ ਉਹਦੇ ਵਿੱਚ ਪਾ ਕੇ ਇਨ੍ਹਾਂ ਨੂੰ ਤਲ ਤਲ ਕੇ ਸਾੜਿਆ। ਇਸ ਪ੍ਰਕਾਰ ਦੇ ਨਾਲ ਇਹ ਜਿਹੜੇ ਮਸੰਦ ਸਨ ਜਿਨ੍ਹਾਂ ਦੀ ਮੱਤ ਮਾਰੀ ਜਾ ਚੁੱਕੀ ਸੀ, ਗੁਰੂ ਘਰ ਦੇ ਨਾਲ ਵੈਰ ਰੱਖਣ ਲੱਗ ਗਏ ਸਨ, ਇਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸੋਧਿਆ ਹੈ। ਗੁਰ ਸੰਗਤ
ਦੋਹੇਰਾ ਮਾਤਾ ਗੁਜਰੀ ਵੀ ਤਵੈ ਸਤਿਗੁਰ ਮਨੇ ਸੁਕੀਨ।
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਮਸੰਦਾਂ ਨੂੰ ਸੋਧਾ ਲਾਇਆ ਸਤਿਗੁਰ ਪਾਤਸ਼ਾਹ ਜੀ ਨੇ, ਤੇ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਇਨ੍ਹਾਂ ਨੇ ਬਣਾ ਕੇ ਕੋਲੋਂ ਮਾਤਾ ਜੀ ਨੂੰ ਜਾ ਕੇ ਕਹੀਆਂ ਸਨ, ਤੇ ਮਾਤਾ ਜੀ ਦੇ ਮਨ ਦੇ ਵਿਚ ਆਇਆ ਕਿ ਹੋ ਸਕਦਾ ਬਾਦਸ਼ਾਹ ਦੇ ਨਾਲ ਵੈਰ ਵੱਧ ਜਾਵੇ, ਜੰਗ ਯੁੱਧ ਦਾ ਸਮਾਂ ਬਣ ਆਵੇ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ ਹਨ ਮਾਤ ਗੁਜਰੇ ਜੀ, ਤੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਮਨਾ ਕਰਨ ਲੱਗੇ, ਵਿਵਰਜਿਤ ਕਰਨ ਲੱਗੇ ਹਨ।
ਪੰਥ ਖਾਲਸਾ ਹੱਥ ਤੈ ਸਭ ਕੁਝ ਕਿਉਂ ਕਰ ਦੀਨ।
ਕਹਿਣ ਲੱਗੇ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਕਿ ਤੁਸੀਂ ਸਾਰਾ ਕੁਝ ਜਿਹੜਾ ਖਾਲਸੇ ਪੰਥ ਨੂੰ ਸਪੁਰਦ ਕਰ ਦਿੱਤਾ, ਸਾਰੇ ਜ਼ਿੰਮੇਵਾਰੀ ਜਿਹੜੀ ਹੈ ਉਹ ਖਾਲਸੇ ਪੰਥ ਦੇ ਕਿਉਂ ਹੱਥ ਵਿਚ ਦੇ ਦਿੱਤੀ ਹੈ।
ਜੋ ਪਈ ਇਹ ਦੰਗੀ ਬੋ ਦੰਗੋ ਮਚਾਵੇ ਲਾਏ ਬੁਰਾਈ ਹਮ ਸਿਰ ਜਾਵੇ।
ਮਾਤਾ ਜੀ ਕਹਿਣ ਲੱਗੇ ਕਿ ਜਦੋਂ ਇਹ ਸ਼ਸਤਰਧਾਰੀ ਸਿੰਘ ਬਾਹਰ ਇਲਾਕਿਆਂ ਦੇ ਵਿਚ ਵਿਚਰਨਗੇ, ਕਿਤੇ ਦੰਗਾ ਕਰਨਗੇ, ਲੜਾਈ ਝਗੜਾ ਕਰਨਗੇ, ਤੇ ਲਾਏ ਬੁਰਾਈ ਹਮ ਸਿਰ ਜਾਵੇ, ਉਹ ਫਿਰ ਸਾਰੀ ਜਿਹੜੀ ਬੁਰਿਆਈ ਹੈ ਗੁਰੂ ਘਰ ਆਵੇਗੀ, ਗੁਰੂ ਘਰ ਦੇ ਸਿਰ ਤੇ ਆਵੇਗੀ, ਲੋਕ ਗੁਰੂ ਘਰ ਪ੍ਰਤੀ ਮਾੜੇ ਸ਼ਬਦ ਬੋਲਣਗੇ ਜਦੋਂ ਹੀ ਕਿਤੇ ਜਾ ਕੇ ਇਸ ਪ੍ਰਕਾਰ ਦੇ ਨਾਲ ਜੰਗ ਯੁੱਧ ਕਰਨਗੇ।
ਵਕਤ ਬਣੇ ਕੋਈ ਰੋਗ ਨਾ ਪਾਤ।
ਤੇ ਜਦੋਂ ਕਿਤੇ ਐਸਾ ਕੋਈ ਵਕਤ ਬਣ ਗਿਆ, ਕੋਈ ਜੰਗ ਯੁੱਧ ਦਾ ਸਮਾਂ ਆ ਗਿਆ, ਤੇ ਜਾਂ ਬਾਦਸ਼ਾਹ ਦੀਆਂ ਫੌਜਾਂ ਚੜ੍ਹ ਕੇ ਆ ਗਈਆਂ, ਤੇ ਐਸਾ ਸਮਾਂ ਬਣਿਆ, ਫਿਰ ਕੋਈ ਵੀ ਕੋਲ ਨਹੀਂ ਰਹੇਗਾ, ਪਾਸ ਨਹੀਂ ਰਹੇਗਾ, ਛੱਡ ਜਾਣਗੇ।
ਜਿਸ ਕੋ ਤੂੰ ਕਹਿ ਖਾਲਸੋ ਖਾਸ,
ਜਿਹਨੂੰ ਤੂੰ ਆਪਣਾ ਖਾਸ ਖਾਲਸਾ ਕਹਿਣਾ, ਹੋ ਸਕਦਾ ਸਮਾਂ ਪੈਣ ਤੇ ਸੰਗ ਛੱਡ ਜਾਵੇ।
ਇਹ ਪੁੱਤਰ ਪਰਾਏ ਕਿਸ ਕੰਮ ਆਏ, ਆਪਣੇ ਜਾਏ ਪਿਛੇ ਹਟਾਏ।
ਇਹ ਜਿਹੜੇ ਪਰਾਏ ਪੁੱਤਰ ਹਨ, ਇਹ ਹੋ ਸਕਦਾ ਆਪਣੀਆਂ ਜਾਨਾਂ ਬਚਾ ਕੇ ਭੱਜ ਜਾਣ ਨਾ ਖੜਨ ਮੌਕੇ ਤੇ ਜੰਗ ਯੁੱਧ ਦੇ ਸਮੇਂ, ਤੇ ਜਿਹੜੇ ਤੁਸੀਂ ਆਪਣੇ ਪੁੱਤਰ ਹਨ ਚਾਰ ਸਾਹਿਬਜ਼ਾਦੇ, ਉਨ੍ਹਾਂ ਨੂੰ ਤੁਸੀਂ ਪਿੱਛੇ ਹਟਾ ਦਿੱਤਾ ਤੇ ਖਾਲਸਾ ਪੰਥ ਨੂੰ ਅੱਗੇ ਕੀਤਾ। ਦੇਖੋ ਪਹਿਲਾਂ ਵੀ ਇਹ ਬਚਨ ਆਇਆ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਚਾਰ ਸਾਹਿਬਜ਼ਾਦੇ ਆਪਣੇ ਹੱਥੀ ਸ਼ਹੀਦ ਕਰਵਾਏ, ਕਿਉਂਕਿ ਜੇ ਆਪਣਾ ਪੁੱਤਰ ਕੋਲ ਹੋਵੇਗਾ ਤੇ ਦੂਜੇ ਪੁੱਤਰਾਂ ਦੇ ਨਾਲ ਪਿਆਰ ਵਧੇਗਾ ਨਹੀਂ। ਖਾਲਸੇ ਪੁੱਤਰ ਦੇ ਨਾਲ ਪਿਆਰ ਵਧਾਉਣ ਦੇ ਲਈ, ਖਾਲਸੇ ਪੁੱਤਰ ਦੇ ਨਾਲ ਨਿਹੋਂ ਵਧਾਉਣ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਹੱਥੀ ਜਿਹੜੇ ਆਪਣੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ। ਹੁਣ ਮਾਤਾ ਜੀ ਕਹਿਣ ਲੱਗੇ, ਤੁਸੀਂ ਖਾਲਸੇ ਨੂੰ ਸਭ ਕੁਝ ਸਮਝਦੇ ਹੋ, ਜਿਹੜੇ ਤੁਹਾਡੇ ਆਪਣੇ ਸਾਹਿਬਜ਼ਾਦੇ ਪੁੱਤਰ ਹਨ ਉਨ੍ਹਾਂ ਨੂੰ ਤੁਸੀਂ ਪਿੱਛੇ ਕਰ ਦਿੱਤਾ ਹੈ।
ਬਚ ਕਹੇ ਮਾਏ ਮੰਨੇ ਨਾ ਕਾਏ।
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਮਾਤਾ ਜੀ ਨੇ ਆ ਕੇ ਬਚਨ ਕਹੇ, ਗੁਰੂ ਪਾਤਸ਼ਾਹ ਜੀ ਨੂੰ ਸਮਝਾਉਣਾ ਕੀਤਾ,
ਮੰਨੇ ਨਾ ਕਾਏ ਤੋ ਸਤਿਗੁਰ ਨੇ ਬੈਨ ਅਲਾਏ।
ਹੁਣ ਮਾਤਾ ਜੀ ਦੇ ਨਾਲ ਬਚਨ ਕਰਨ ਲੱਗੇ ਹਨ, ਉੱਤਰ ਦੇਣ ਲੱਗੇ ਹਨ ਮਾਤਾ ਜੀ ਨੂੰ। ਕਲਗੀਧਰ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ,
ਸੁਣ ਮਾਤਾ ਗੁਜਰੀ ਸੁਣ ਲੋਕਨ ਉਜਰੇ।
ਕਹਿਣ ਲੱਗੇ ਹਿਮਾਤ ਗੁਜਰੀ ਜੀ, ਸੁਣਨਾ ਕਰੋ, ਇਹ ਜਿਹੜੀਆਂ ਗੱਲਾਂ ਹਨ ਉਨ੍ਹਾਂ ਉਜੜੇ ਹੋਏ ਲੋਕਾਂ ਦੀਆਂ ਗੱਲਾਂ ਹਨ, ਜਿਹੜੇ ਮੌਤ ਤੋਂ ਡਰਦੇ ਹਨ। ਮੌਤ ਨੇ ਇਕ ਦਿਨ ਅਵਸ਼ ਆਉਣਾ, ਇਹ ਸੰਸਾਰ ਤੋਂ ਸਭ ਨੇ ਚਲੇ ਜਾਣਾ, ਉਹ ਜ਼ੁਲਮ ਦਾ ਟਾਕਰਾ ਕਰਨ ਦੇ ਤਿਆਰ ਲਈ ਤਿਆਰ ਨੇ, ਜ਼ੁਲਮ ਸਹਿਣ ਲਈ ਤਿਆਰ ਹਨ, ਜ਼ੁਲਮ ਦੇ ਖਿਲਾਫ਼ ਲੜਨ ਵਾਸਤੇ ਤਿਆਰ ਨਹੀਂ ਹਨ। ਉਹ ਐਸੇ ਉਜੜੇ ਹੋਏ ਲੋਕਾਂ ਦੀਆਂ ਇਹ ਗੱਲਾਂ ਹਨ।
ਪੰਥ ਨੀਂਦੇ ਉਚਾਰੇ ਸੋ ਕਰ ਪਈ ਥਾਰੈ।
ਕਹਿਣ ਲੱਗੇ ਸਾਰੇ ਮਿਲ ਕੇ ਜਿਹੜਾ ਖਾਲਸਾ ਪੰਥ ਸਾਜਿਆ ਹੈ, ਇਹ ਸਾਰੇ ਪੰਥ ਦੀ ਨਿੰਦਾ ਕਰਦੇ ਹਨ, ਤੇ ਜਿਹੜੇ ਪੰਥ ਦੀ ਨਿੰਦਾ ਕਰਦੇ ਹਨ ਇਹ ਸਾਰਾ ਕੁਝ ਉਨ੍ਹਾਂ ਦੇ ਘਰ ਦੇ ਵਿਚ ਵਾਪਰੇਗਾ ਜਿਹੜੇ ਖਾਲਸੇ ਪੰਥ ਬਾਰੇ ਐਸੇ ਵਚਨ ਕਰਦੇ ਹਨ, ਕਿਉਂਕਿ ਜਿਹੜਾ ਖਾਲਸਾ ਪੰਥ ਮੈਂ ਸਾਜਿਆ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਨਾਲ ਮੈਂ ਆਪਣਾ ਜਿਹੜਾ ਖਾਸ ਰੂਪ ਇਨ੍ਹਾਂ ਨੂੰ ਬਖਸ਼ਿਆ, ਆਪਣੇ ਹੱਥੀ ਖਾਲਸਾ ਸਜਾਇਆ, ਤੇ ਜਿਹੜਾ ਇਨ੍ਹਾਂ ਦੀ ਰੀਸ ਕਰੇਗਾ ਉਹ ਕੁੱਲਾਂ ਦੇ ਸਹਿਤ ਬਰਬਾਦ ਹੋ ਜਾਵੇਗਾ, ਭਾਵ ਜਿਹੜਾ ਖਾਲਸੇ ਦੀ ਰੀਸ ਕਰੇਗਾ, ਨਿੰਦਿਆ ਕਰੇਗਾ, ਖਾਲਸੇ ਨੂੰ ਮਾੜਾ ਕਹੇਗਾ।
ਤੂੰ ਨਿੰਦ ਕਨ ਡੈ ਕਾਏ, ਨਿੰਦ ਪੰਥ ਨਾ ਸੁਣ ਤੂੰ ਕਾਏ।
ਕਹਿਣਗੇ ਮਾਤਾ ਜੀ ਤੁਸੀਂ ਉਨ੍ਹਾਂ ਨਿੰਦਕਾਂ ਦੇ ਬਚਨ ਸੁਣ ਕੇ ਕਿਉਂ ਘਬਰਾਏ ਹੋਏ ਹੋ? ਉਨ੍ਹਾਂ ਨਿੰਦਕਾਂ ਦੇ ਬਚਨਾਂ ਤੇ ਭਰੋਸਾ ਨਾ ਕਰੋ, ਉਹ ਤਾਂ ਪੰਥ ਦੀ ਨਿੰਦਿਆ ਕਰਨ ਵਾਲੇ ਲੋਕ ਹਨ।
ਤੋ ਸਤਿਗੁਰ ਸ੍ਰੀ ਖਾਲਸੇ ਆ ਗਿਆ ਯੋਂ ਕਰ ਦੀਨ।
ਇਹਨਾਂ ਜਿਵੇਂ ਜਿਵੇਂ ਗੁਰੂ ਘਰ ਦੇ ਦੁਖੀ ਖਾਲਸੇ ਦੀ ਨਿੰਦਿਆ ਕਰਦੇ ਹਨ, ਤਿਵੇਂ ਤਿਵੇਂ ਸਤਿਗੁਰੂ ਪਾਤਸ਼ਾਹ ਜੀ ਖਾਲਸੇ ਤੇ ਕਿਰਪਾ ਕਰਦੇ ਜਾ ਰਹੇ ਹਨ। ਤਾਂ ਸਤਿਗੁਰੂ ਸ੍ਰੀ ਖਾਲਸੇ ਆਗਿਆ ਜਾਂ ਕਰ ਦੇਣ, ਆਪਣੇ ਖਾਲਸੇ ਨੂੰ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਖੁੱਲੇ ਹੁਕਮ ਦੇ ਦਿੱਤੇ, ਹੋਰ ਆਗਿਆ ਜਿਹੜੀ ਦੇ ਦਿੱਤੀ।
ਸ਼ੰਕ ਨਾ ਕਰਿਓ ਕਿਸੇ ਕੇ, ਜੋ ਲੱਭੇ ਸੋ ਖਾਓ ਛੀਨ।
ਸਤਿਗੁਰੂ ਪਾਤਸ਼ਾਹ ਜੀ ਖਾਲਸੇ ਨੂੰ ਕਹਿਣ ਲੱਗੇ ਆ, ਗੁਰੂ ਖਾਲਸਾ ਜੀ ਮਨ ਦੇ ਵਿਚ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਨਹੀਂ ਕਰਨਾ, ਮਨ ਦੇ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰੱਖਣਾ, ਤੇ ਜਿੱਥੋਂ ਵੀ ਜੋ ਲੱਭੇ ਉਹ ਫੜ ਕੇ ਛਕ ਲੈਣਾ, ਸਭ ਕਿਸੇ ਦੇ ਤੁਸੀਂ ਅਧਿਕਾਰੀ ਹੋ।
ਕਿਉਂ ਪਏ ਕਈ ਵਾਰ ਸਿੰਘ ਲੈ ਲੋਟ,
ਤੇ ਜਿਹੜੇ ਹੁਣ ਇਹ ਪਹਾੜੀਏ ਸਨ, ਜਿਹੜੇ ਗੁਰੂ ਘਰ ਦੇ ਨਾਲ ਇਨ੍ਹਾਂ ਨੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ, ਜਾਂ ਗੁਰੂ ਕੇ ਖਾਲਸੇ ਦੀ ਨਿੰਦਿਆ ਕਰਦੇ, ਜਾਂ ਗੁਰੂ ਕੇ ਸਿੰਘਾਂ ਦੇ ਨਾਲ ਵੈਰ ਕਰਦੇ, ਫਿਰ ਸਿੰਘ ਉਨ੍ਹਾਂ ਦੀ ਲੁੱਟ ਮਾਰ ਕਰਦੇ ਹਨ।
ਗਮ ਲੋਟ ਆਦ ਸਭ ਕਰ ਲਈ ਛੋਟ।
ਗਮਲੋਟ ਨਾਮ ਦਾ ਪਿੰਡ ਹੈ ਆਨੰਦਪੁਰ ਸਾਹਿਬ ਦੇ ਨੇੜੇ, ਜਿੱਥੇ ਸਾਰੇ ਪਹਾੜੀਏ ਰਹਿੰਦੇ ਸਨ ਤੇ ਗੁਰੂ ਘਰ ਦੇ ਨਾਲ ਗੁਰੂ ਕੇ ਸਿੰਘਾਂ ਨਾਲ ਈਰਖਾ ਕਰਦੇ ਸਨ। ਇਹ ਸਾਰਾ ਜਿਹੜਾ ਨਗਰ ਸੀ ਫਿਰ ਗੁਰੂ ਕੇ ਖਾਲਸੇ ਨੇ ਲੁੱਟ ਲਿਆ, ਸਾਰੇ ਜਿਹੜੇ ਨਗਰ ਨੂੰ ਛੱਡ ਕੇ ਦੌੜ ਗਏ ਹਨ।
ਜੱਖੀ ਕਮਲੇ ਪਿੰਡਲੀ ਨੇ ਮਾਰ।
ਚੱਖੀ ਪਿੰਡ ਹੈ ਜਿੱਥੇ ਨਿਰਮੋਹਗੜ੍ਹ ਦਾ ਕਿਲਾ ਹੈ, ਇਹ ਨਿਰਮੋਹਗੜ੍ਹ ਦੇ ਕਿਲੇ ਵਾਲਾ ਜਿਹੜਾ ਇਲਾਕਾ, ਚੱਖੀ ਪਿੰਡ ਅਤੇ ਕਮਲੋਟ ਪਿੰਡ ਆਦਿਕ ਜਿੰਨੇ ਹਨ ਇਹ ਖਾਲਸੇ ਨੇ ਮਾਰ ਲਏ ਹਨ।
ਦੂਣ ਟਿੱਬੈ ਕਰ ਦੀਨੇ ਖੁਲਾਰ।
ਦੂਣ ਦਾ ਜਿੰਨਾ ਵੀ ਇਹ ਪਹਾੜੀ ਇਲਾਕਾ ਸੀ, ਛੋਟੇ ਛੋਟੇ ਜਿੱਥੇ ਕਿਤੇ ਟਿੱਬੇ ਸਨ ਕੋਈ ਬੈਠਾ ਹੋਇਆ ਸੀ, ਕਿਉਂਕਿ ਗੁਰੂ ਕਾ ਖਾਲਸਾ ਗੁਰੂ ਕੇ ਖਾਲਸੇ ਦਾ ਕਿਸੇ ਨਾਲ ਵੈਰ ਨਹੀਂ, ਗੁਰੂ ਕਾ ਖਾਲਸਾ ਗੁਰੂ ਨਿਰਵੈਰ ਹੈ, ਗੁਰੂ ਦਾ ਖਾਲਸਾ ਵੀ ਨਿਰਵੈਰ ਹੈ। ਜਿਹੜੇ ਗੁਰੂ ਕੇ ਖਾਲਸੇ ਦੇ ਨਾਲ ਅੜਦੇ ਹਨ, ਜਿਹੜੇ ਗੁਰੂ ਕੇ ਖਾਲਸੇ ਦੇ ਨਾਲ ਵੈਰ ਕਰਦੇ ਹਨ, ਗੁਰੂ ਕਾ ਖਾਲਸਾ ਫਿਰ ਉਨ੍ਹਾਂ ਨੂੰ ਮਾਰਦਾ। ਇਸ ਪ੍ਰਕਾਰ ਦੇ ਨਾਲ ਜਿੰਨਾ ਦੂਣ ਦਾ ਇਲਾਕਾ ਸੀ, ਛੋਟੇ ਮੋਟੇ ਕੋਈ ਟਿੱਬਿਆਂ ਦਾ ਇਲਾਕਾ ਸੀ, ਉਹ ਉਜਾੜ ਕੇ ਸਾਰਾ ਖੁਆਰ ਕਰ ਦਿੱਤਾ ਹੈ।
ਪਰਬਤੀਆਂ ਆਨ ਮਚਾਈ ਲੜਾਏ।
ਇਸ ਪ੍ਰਕਾਰ ਦੇ ਨਾਲ ਜਦੋਂ ਗੁਰੂ ਕੇ ਸਿੰਘਾਂ ਨੇ ਹਮਲਾ ਕੀਤਾ, ਫਿਰ ਜਿਹੜੇ ਪਹਾੜੀਏ ਸਨ ਸਾਰੇ ਛੋਟੀਆਂ ਮੋਟੀਆਂ ਰਿਆਸਤਾਂ ਵਾਲੇ, ਇਨ੍ਹਾਂ ਸਾਰਿਆਂ ਨੇ ਮਿਲ ਕੇ ਆਪਸ ਦੇ ਵਿਚ ਸਲਾਹ ਮਸ਼ਵਰਾ ਕੀਤਾ ਕਿ ਆਪਾਂ ਜਿਹੜੀ ਆ ਜੰਗ ਕਰਨਾ ਕਰੀਏ, ਗੁਰੂ ਘਰ ਦੇ ਨਾਲ ਗੁਰੂ ਕੇ ਸਿੰਘਾਂ ਦੇ ਨਾਲ ਲੜਾਈ ਕਰੀਏ। ਇਸ ਪ੍ਰਕਾਰ ਦੇ ਨਾਲ ਸਲਾਹ ਕਰਕੇ, ਤਿਆਰੀ ਕਰਕੇ ਗੁਰੂ ਕੇ ਸਿੰਘਾਂ ਦੇ ਨਾਲ ਲੜਾਈ ਕਰਨਾ ਕੀਤੀ ਹੈ।
ਸਿੰਘਨ ਦੀਏ ਰਾਜੇ ਭਜਾਏ।
ਜਿਹੜੇ ਛੋਟੀਆਂ ਮੋਟੀਆਂ ਰਿਆਸਤਾਂ ਵਾਲੇ ਰਾਜੇ ਚੜ ਕੇ ਆਏ ਸਨ ਸਿੰਘਾਂ ਦੇ ਉੱਤੇ ਲੜਾਈ ਕਰਨ ਦੇ ਵਾਸਤੇ, ਸਤਿਗੁਰੂ ਪਾਤਸ਼ਾਹ ਗੁਰੂ ਕੇ ਖਾਲਸੇ ਨੇ ਸਤਿਗੁਰੂ ਜੀ ਦੀ ਆਸੀਸ ਕਰ ਲੈ ਕਰਕੇ ਇਨ੍ਹਾਂ ਰਾਜਿਆਂ ਨੂੰ ਐਸੇ ਜੌਹਰ ਐਸੇ ਇਕਰਾਰੇ ਹੱਥ ਵਿਖਾਏ ਕਿ ਰਾਜੇ ਮੈਦਾਨੇ ਜੰਗ ਦੇ ਵਿਚੋਂ ਭੱਜ ਉੱਠੇ ਹਨ, कोई अगे अड़ नहीं सकया, सारे दौड़ गए हन।
कोई फिके कर बैठे जाए,
हुण बड़े फिके जे होके निम्मो झोने होके ते बड़े इन्हां अपनी बेइज्जती महसूस होई कि असीं गुरु के सिंघां दे कोलों हार खा के आ गए आ ते घरां दे विच फिके जे होके बैठ गए हन।
मुल्क लियो हुण सिंह उगराए,
इन्हां दा ये सारा मुल्क सी, फिर सिंघां ने सारा उगरा लिया, इन्हां दे कोलों टैक्स लैणा कीता, सारा माल असबाब जिहड़ा अपने हथ विच कर लिया है।
फरियादी कहलूरिए दिल्ली गए,
जिहड़ा कहलूरिया राजा होया राजा भीम चंद, इन्ने सारे राजे नाल लाए हन ते दिल्ली वल नू चाले पा दिते हन फरियादी होण दे वास्ते।
परबतियन परस कह ले,
ते जिन्ने भी होर पहाड़ी राजे सन, छोटिया मोटिया होर भी रियासतां वाले, ओ भी इन्हें भीम चंद राजे ने अपने नाल लै लै, ते नाल लै के हुण औरंगजेब बादशाह दे कोल फरियाद करन लई जा रहा है।
ते राजे जो बाई थाने,
ए बाई रियासतां सन इन्हां पहाड़ी राजियां दियां, इन्हां बाई रियासतां दे जिन्ने भी राजे सन,
सत तारन मद जलंधरी जाने,
ए बाई सूबे सन इन्हां दे, ते इधर सत धारा सन जनिया जलंधर तो लैके हुशियारपुर वल दा जिन्ना भी पहाड़ी इलाका सी, ए जनिया सत धारा इधर दे जड़े सारे राजे सन।
तो आए आनंदपुर कति लड़ाए, हार पजे वैराजे बाए,
जदों ये सारे कठे होके औरंगजेब बादशाह दे कोल गए, बाई धार दे जिन्ने राजे सन, जिहड़ियां सत धारा जलंधर तो हुशियारपुर दे इलाके वल पहाड़ी जिन्ने भी छोटियां रियासतां सन, ए जिन्ने भी राजे सन, ए जदों बादशाह औरंगजेब दे कोल जाके फरियादी होए, जाके बादशाह नूं कहा सारा जिहड़ा हाल सी उह दसना कीता, ते औरंगजेब बादशाह जी ने इन्हां बादशाह ने इन्हां नूं हल्लाशेरी दित्ती, कहण लगा जाओ तुसी जाके गुरु घर दे नाल जंग मचा देवो, मैं तुहाडी सहायता करांगा। ते हुण बादशाह दा हुक्म पा के सारे जिहड़े बाई धार दे राजे सन, इन्हां ने सारी अपनी फौज नाल लई, सैना नूं नाल लैके तैयारी करके इन्हां ने आनंदपुर साहिब आके लड़ाई जिहड़ी जंग मचाउणा शुरू कीता, जंग करना शुरू कीता। गुरु के सूर वीर ऐसे वीर रस दे विच आके मैदाने जंग दे अंदर इन्हां दे नाल लड़े, इन्हां दा मुकाबला कीता, इन्हां नूं भजदियां नूं नुराह नहीं लब्भा, सारे हार खा के भज गए हन।
तो सब राजे शर्मिंदे पए,
ते जिन्ने भी ये राजे आए सन चढ़ के बाई धार दे नाल अपनियां फौजां लैके, ते जदों गुरु के सिंघां दे कोलों इन्हां नूं हार दा मुंह वेखना पिया, हार के गए, ते सारे हुण बड़े शर्मिंदे होए हन, लज्जा आई है।
चके देल दिल्ली पति सो रहे,
जिहड़ा हुण दिल्ली पति दिल्ली दा बादशाह सी, ओनू जेड़ा ए जजिया जा टैक्स वसूल आदक मामला भेजदे सन, ओ हुण मामला जो टैक्स आदक ओनू देंदे सन।
तके देन दिल्ली पत सो रहे,
इन्हां दे कोलो सारा कुछ खालसे ने उगरा लिया, ते टैक्स भी हुण गुरु के खालसे ने वसूलना शुरू कर दिता, ते जेड़ा हुण ए टैक्स उत्थे भरदे सन ओ टैक्स उत्थे नहीं भर सके, ओ टैक्स देण तों हुण असमर्थ होए हन।
कहे हमारी मदद करो,
ते औरंगजेब नूं जाके कहण लगे कि औरंगजेब बादशाह जे तू साडे कोलों टैक्स लैणा चाहुंदा मालिया लैणा चाहुंदा है तां साडी मदद कर,
नहीं तां मामलो उन्हीं को परे,
ते नहीं तां इहदा मामला असी तैनू आके दिल्ली भरने आ, सारा मामला उगरा के बाई दियां बाई रियासतां दा, ओ सारा मामला फिर तेरे कोल नहीं पहुंचेगा, ओ जिहड़े तलवार लैके साडे सीस सिर ते खड़े हन ना, असी फिर सारा मामला उन्हां कोल भेज देवांगे। इस प्रकार दे नाल जाके बादशाह नूं कहा है,
उन्होंने फौज बहुता कर ले,
हुण इन्हां ने चुगली लाउणी शुरू कीती आ गुरु घर दे प्रति, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਹੁਤ ਸਾਰੀ ਜਿਹੜੀ ਫੌਜ ਹੈ ਉਹ ਭਰਤੀ ਕਰ ਲਈ ਹੈ, ਆਪਣੇ ਸੈਨਾ ਦੇ ਵਿਚ ਵਾਧਾ ਕੀਤਾ ਹੈ।
ਦਰਬ ਆਵਤ ਬੋਤੇ
ਗੁਰੂ ਘਰ ਦੇ ਵਿਚ ਬਹੁਤ ਧਨ ਆਉਂਦਾ, ਬਹੁਤ ਸਾਰਿਆਂ ਤੋਂ ਟੈਕਸ ਸਾਧਕ ਜਿੰਨਾ ਉਸ ਇਲਾਕੇ ਦਾ ਮਾਮਲਾ ਹੈ ਉਹ ਸਾਰਾ ਗੁਰੂ ਕਾ ਖਾਲਸਾ ਉਗੜਾ ਕੇ ਲੈ ਜਾਂਦਾ ਹੈ ਤੇ ਹੋਰ ਵੀ ਜਿਤਨਾ ਧਨ ਜਿਹੜਾ ਗੁਰੂ ਘਰ ਦੇ ਵਿਚ ਬਹੁਤ ਚੜਦਾ, ਇਸ ਕਰਕੇ ਬਹੁਤ ਧਨ ਉਨ੍ਹਾਂ ਦੇ ਕੋਲ ਹੈ।
ਉਹ ਗੁਰੂ ਕਹਾਵੇ ਸਾਰੀ ਹਿੰਦ,
ਸਾਰੇ ਹਿੰਦੁਸਤਾਨ ਦਾ ਆਪਣੇ ਆਪ ਨੂੰ ਗੁਰੂ ਕਹਾਉਂਦੇ ਹਨ, ਸਾਰੇ ਹਿੰਦੁਸਤਾਨ ਦੇ ਵਾਸੀ ਉਨ੍ਹਾਂ ਨੂੰ ਗੁਰੂ ਕਹਿ ਕੇ ਪੁਕਾਰਦੇ ਹਨ।
ਉੱਚਾ ਹੈ ਮਾਰਾ ਪਾਤਸ਼ਾਹ ਜਿੰਦ,
ਉਹ ਚਾਰਾ ਮਾਰਾ ਪਾਤਸ਼ਾਹ ਜਿੰਦ, ਉਹ ਹੁਣ ਬਾਦਸ਼ਾਹ ਤੁਹਾਨੂੰ ਮਾਰਨਾ ਚਾਹੁੰਦੇ ਹਨ, ਉਹ ਹੁਣ ਤੁਹਾਨੂੰ ਜਿੰਦੋ ਮਾਰਨਾ ਚਾਹੁੰਦੇ ਹਨ, ਤੁਹਾਨੂੰ ਖਤਮ ਕਰਨਾ ਚਾਹੁੰਦੇ ਹਨ, ਇਸ ਪ੍ਰਕਾਰ ਦੇ ਨਾਲ ਤਿਆਰੀ ਕਰ ਰਹੇ ਹਨ।
ਉਹ ਆਪ ਸੱਚਾ ਪਾਤਸ਼ਾਹ ਕਹਾਵੇ, ਉਹ ਤੁਮਕੋ ਝੂਠਾ ਸ਼ਾਹ ਬਣਾਵੇ,
ਆਪਣੇ ਆਪ ਨੂੰ ਸੱਚਾ ਪਾਤਸ਼ਾਹ ਖਵਾਉਂਦੇ ਹਨ ਤੇ ਬਾਦਸ਼ਾਹ ਤੈਨੂੰ ਝੂਠਾ ਬਾਦਸ਼ਾਹ ਕਹਿ ਕੇ ਬੁਲਾਉਂਦੇ ਹਨ। ਤੇ ਔਰੰਗਜ਼ੇਬ ਉਹ ਝੂਠਾ ਬਾਦਸ਼ਾਹ ਤੇ ਉਹ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਿਲਾਉਂਦੇ ਹਨ।
ਉਸ ਦਰਬ ਕਰੋੜਨ ਕੀ ਥੁਲ ਨਾਏ,
ਉਹਨਾਂ ਦੇ ਕੋਲ ਇਤਨਾ ਜ਼ਿਆਦਾ ਧਿਆਨ ਹੈ ਕਿ ਕਰੋੜਾਂ ਦੀ ਗਿਣਤੀ ਵਿਚ ਉਹ ਕਰੋੜਪਤੀ ਹਨ, ਬਹੁਤ ਸਾਰਾ ਜਿਹੜਾ ਧਨ ਉਹਨਾਂ ਦੇ ਕੋਲ ਹੈ।
ਕਈ ਰਸਾਇਣੀ ਰਹਿ ਸੰਗ ਵਾਏ,
ਰਸਾਇਣੀ ਕਹਿੰਦੇ ਹਨ ਜਿਹੜੇ ਚਾਂਦੀ ਦੀਆਂ ਤਾਂਬੇ ਦੀਆਂ ਸੋਨੇ ਆਦਿਕ ਦੇ ਗਹਿਣੇ ਬਣਾਉਣ ਵਾਲੇ ਧਾਤਾਂ ਤੋਂ ਵਸਤਾਂ ਤਿਆਰ ਕਰਨ ਵਾਲੇ ਇਹਨਾਂ ਨੂੰ ਰਸਾਇਣੀ ਕਹਿੰਦੇ ਹਨ। ਕਹਿੰਦੇ ਬਹੁਤ ਸਾਰੇ ਜਿਹੜੇ ਰਸਾਇਣੀ ਹਨ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਹਨ, ਜਿਹੜੇ ਰਸਾਇਣ ਵਿਦਿਆ ਦੇ ਵਿਚ ਪੂਰੇ ਨਿਪੁੰਨ ਹਨ, ਬੜੇ ਬੜੇ ਸੋਨੇ ਸ਼ਸਤਰ ਤਿਆਰ ਕਰਦੇ ਹਨ, ਸੋਨੇ ਦੇ ਗਹਿਣੇ ਤਿਆਰ ਕਰਦੇ ਹਨ, ਬਹੁਤ ਸਾਰੀਆਂ ਧਾਤਾਂ ਤੋਂ ਜਿਹੜੇ ਵਸਤੂਆਂ ਬਣਾਉਂਦੇ ਹਨ।
ਰਾਜੇ ਭੀਮ ਚੰਦ ਕਹਿਲੂਰੀਏ ਕਹੇ,
ਹੁਣ ਜਦੋਂ ਇਹ ਕਹਿਲੂਰੀਏ ਰਾਜੇ ਨੇ ਭੀਮ ਚੰਦ ਨੇ ਬੜੀਆਂ ਬਣਾ ਕੇ ਵਧਾ ਚੜਾ ਕੇ ਜਿਹੜੀਆਂ ਗੱਲਾਂ ਕਹਿਣੀਆਂ ਕੀਤੀਆਂ ਗੁਰੂ ਘਰ ਦੇ ਪ੍ਰਤੀ ਚੁਗਲੀ ਕੀਤੀ ਔਰੰਗਜ਼ੇਬ ਬਾਦਸ਼ਾਹ ਦੇ ਕੋਲ, ਇਹ ਸਾਰੀ ਗੱਲ ਨੂੰ ਕਿਹਾ ਹੈ।
ਨੁਰੰਗੇ ਪਾਤਸ਼ਾਹ ਸੁਣ ਚਿੰਤਾ ਪਏ,
ਹੁਣ ਔਰੰਗਜ਼ੇਬ ਬਾਦਸ਼ਾਹ ਨੂੰ ਚਿੰਤਾ ਪੈ ਗਈ ਆਪਣੇ ਰਾਜ ਦੀ। ਜਦੋਂ ਇਹ ਸਾਰੀਆਂ ਗੱਲਾਂ ਭੀਮ ਚੰਦ ਨੇ ਜਾ ਕੇ ਦੱਸੀਆਂ ਕਿ ਅਸੀਂ 22 ਧਾਰ ਦੇ ਰਾਜੇ ਸਾਰੀ ਆਪਣੀ ਸੈਨਾ ਨੂੰ ਨਾਲ ਲੈ ਕੇ ਉਨ੍ਹਾਂ ਦੇ ਨਾਲ ਜੰਗ ਕੀਤਾ ਤੇ ਉਨ੍ਹਾਂ ਨੇ ਸਾਨੂੰ ਵੀ ਜੰਗ ਵਿਚ ਹਰਾ ਦਿੱਤਾ, ਸਾਡੀ ਕੋਈ ਪੇਸ਼ ਨਹੀਂ ਗਏ, ਤੇ ਹੁਣ ਔਰੰਗਜ਼ੇਬ ਬਾਦਸ਼ਾਹ ਸਾਡਾ ਰਾਜ ਤਾਂ ਉਨ੍ਹਾਂ ਨੇ ਖੋ ਹੀ ਲੈਣਾ, ਮਾਮਲਾ ਸਾਡੇ ਕੋਲ ਲੈਣਾ ਸ਼ੁਰੂ ਕਰ ਦਿੱਤਾ, ਇਕ ਦਿਨ ਆਵੇਗਾ ਉਹ ਤੇਰਾ ਰਾਜ ਵੀ ਤੇਰੇ ਕੋਲੋਂ ਖੋ ਲੈਣਗੇ। ਜਦੋਂ ਇਹ ਗੱਲਾਂ ਕਹੀਆਂ ਤੇ ਔਰੰਗਜ਼ੇਬ ਬਾਦਸ਼ਾਹ ਬੜਾ ਚਿੰਤਾਵਨ ਹੋਇਆ, ਬੜਾ ਚਿੰਤਾਤਰ ਹੋਇਆ, ਚਿੰਤਾ ਦੇ ਵਿਚ ਡੁੱਬਾ ਹੈ।
ਮਤ ਕਹਤੇ ਹਮ ਪਰ ਸੋ ਚੜ ਆਏ, ਕੱਚੀ ਬੁਲਾਏ ਅਬ ਲਈਏ ਦਬਾਏ,
ਤੇ ਕਹਿਣ ਲੱਗੇ ਮਤਾ ਜਿਨ੍ਹਾਂ ਨੇ ਇੰਨੇ ਤਿਆਰੇ ਕਰ ਲਏ, ਜਿਹੜਾ ਖਾਲਸਾ ਪੰਥ ਉਨ੍ਹਾਂ ਨੇ ਫੌਜ ਤਿਆਰ ਕੀਤੀ ਹੈ, ਬਹੁਤ ਵੱਡੀ ਸੈਨਾ ਉਨ੍ਹਾਂ ਨੇ ਬਣਾ ਲਈ ਹੈ, ਤੇ ਜਿਨ੍ਹਾਂ ਨੇ 22 ਧਾਰ ਦੇ ਰਾਜਿਆਂ ਨੂੰ ਕੁਝ ਨਹੀਂ ਸਮਝਿਆ, ਇਨ੍ਹਾਂ ਨੂੰ ਜੰਗ ਜੁੰਗ ਦੇ ਵਿਚੋਂ ਭਜਾ ਦਿੱਤਾ, ਇਨ੍ਹਾਂ ਦੇ ਕੋਲੋਂ ਮਾਮਲਾ ਵਿਗਾਉਣਾ ਸ਼ੁਰੂ ਕਰ ਦਿੱਤਾ, ਤੇ ਐਸੀ ਬਲਾ ਦਾ ਪਤਾ ਨਹੀਂ ਕਦੋਂ ਚੜ ਕੇ ਆ ਜਾਵੇ, ਕਦੋਂ ਮੇਰੇ ਉੱਤੇ ਚੜਾਈ ਕਰ ਦੇਣ ਤੇ ਮੇਰਾ ਰਾਜ ਭਾਗ ਮੇਰੇ ਕੋਲੋਂ ਖੋ ਲੈਣ, ਤੇ ਐਸੀ ਕੱਚੀ ਬੁਲਾਏ ਅਬ ਲਈਏ ਦਬਾਏ। ਕਹਿਣ ਲੱਗੇ ਇਹ ਹੁਣੇ ਜਿਹੜੀ ਕੱਚੀ ਬੁਲਾ ਜਿਹੜੀ ਚੜ ਕੇ ਆਉਣੀ ਹੈ ਨਾ, ਅਜੇ ਜਿਹਦੀ ਤਿਆਰੀ ਕਰ ਰਹੇ ਹਨ, ਤੇ ਜੇ ਕਦੇ ਉਨ੍ਹਾਂ ਨੇ ਤਿਆਰੀ ਕਰਕੇ ਚੜਾਈ ਕਰ ਦਿੱਤੀ ਫਿਰ ਦਬਾਇਆ ਦਬੇਗੀ ਨਹੀਂ, ਚੜਾਈ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਉਥੇ ਦਬਾ ਲਈਏ ਤਾਂ ਕਿ ਉਹ ਤਿਆਰੀ ਕਰਕੇ ਮੇਰੇ ਉਤੇ ਚੜਾਈ ਨਾ ਕਰ ਦੇਣ।
ਦਸ ਲੱਖ ਫੌਜ ਕਾਬਲ ਦਰੈ ਪਤ ਦਿੱਲੀ ਹੁਤੀ ਰਖਾਏ,
ਜਿਹੜੇ 10 ਲੱਖ ਫੌਜ ਸੀ ਕਾਬਲ ਦਰੇ ਦੇ ਉੱਤੇ, ਖੈਬਰ ਦਾ ਜਿਹੜਾ ਦਰਾ ਸੀ, ਇਸ ਵਾਸਿਆਂ ਵੱਲ ਜਿਹੜੇ 10 ਲੱਖ ਫੌਜ ਸੀ ਜਿਹੜੇ ਦਿੱਲੀ ਬਾਦਸ਼ਾਹ ਨੇ ਇਹ ਰੱਖੀ ਹੋਈ ਸੀ ਸਾਰੇ ਇਸ ਇਲਾਕੇ ਦੇ ਵਿਚ,
ਜਿਨੇ ਰੁਕੇ ਲਿਖੋ ਨਾ ਪਰੋ ਗੁਰੂ ਪਰ ਧਾਏ।
ਹੁਣ ਬਾਦਸ਼ਾਹ ਨੇ ਕੀ ਕੀਤਾ, ਜਦੋਂ ਹੁਣ ਇਸ ਤਰ੍ਹਾਂ ਇਹਨੂੰ ਪਤਾ ਲੱਗਿਆ ਕਿ ਸਤਿਗੁਰੂ ਪਾਤਸ਼ਾਹ ਜੀ ਜੰਗ ਯੁੱਧ ਕਰਨਾ ਚਾਹੁੰਦੇ ਹਨ ਤੇ ਧਰਤੀ ਦਾ ਰਾਜ ਲੈਣਾ ਚਾਹੁੰਦੇ ਹਨ, ਹੁਣ ਜਿਹੜੀ ਇਹ 10 ਲੱਖ ਫੌਜ ਸੀ ਦਰਾ ਖੈਬਰ ਦੇ ਇਲਾਕੇ ਦੇ ਵਿਚ ਰੱਖੀ ਹੋਈ ਸੀ ਫੌਜ, ਇਸ ਫੌਜ ਦੇ ਵੱਲ ਔਰੰਗਜ਼ੇਬ ਬਾਦਸ਼ਾਹ ਨੇ ਰੁਕੇ ਲਿਖੇ, ਜਿਨੇ ਰੁਕਾ ਲਿਖ ਕੇ ਉਨ੍ਹਾਂ ਦੇ ਵੱਲ ਭੇਜ ਦਿੱਤਾ ਤੇ ਕੀ ਲਿਖਿਆ ਕਿ ਇਹ ਚਿੱਠੀ ਪੜ੍ਹਦਿਆਂ ਸਾਰ ਚੜਾਈ ਕਰ ਦੇਵੋ ਅਨੰਦਪੁਰ ਸਾਹਿਬ ਵੱਲ ਨੂੰ, ਗੁਰੂ ਘਰ ਵੱਲ ਨੂੰ ਚੜਾਈ ਕਰ ਦੇਵੋ, ਜੰਗ ਯੁੱਧ ਦੀ ਸਾਰੀ ਤਿਆਰੀ ਕਰਕੇ ਸਾਰੀਆਂ ਫੌਜਾਂ ਗੋਲੀ ਬਰੂਦ ਸਿੱਕਾ ਆਦਿਕ ਨਾਲ ਪੂਰੀਆਂ ਤਿਆਰੀਆਂ ਦੇ ਸਹਿਤ ਜੰਗ ਯੁੱਧ ਦੀ ਤਿਆਰੀ ਕਰਕੇ ਤੁਸੀਂ ਅਨੰਦਪੁਰ ਸਾਹਿਬ ਵੱਲ ਨੂੰ ਚੜਾਈ ਕਰ ਦੇਵੋ।
ਚਾਰ ਵੱਲ ਤੇ ਫੌਜ ਦੌੜੇ,
ਹੁਣ ਚਾਰੇ ਪਾਸਿਆਂ ਤੋਂ ਜਿਹੜੀ ਫੌਜ ਸੀ ਉਹ ਦੌੜ ਪਈ ਹੈ, ਚਾਰੇ ਪਾਸਿਆਂ ਤੋਂ ਜਦੋਂ ਰੁਕੇ ਮਿਲੇ ਔਰੰਗਜ਼ੇਬ ਬਾਦਸ਼ਾਹ ਦੇ ਤੇ ਔਰੰਗਜ਼ੇਬ ਬਾਦਸ਼ਾਹ ਦਾ ਹੁਕਮ ਸੁਣ ਕੇ ਚਾਰੇ ਪਾਸੇ ਤੋਂ ਫੌਜਾਂ ਨੇ ਤਿਆਰੀ ਕਰ ਦਿੱਤੀ ਹੈ।
ਛੁਰੀ ਦੇਰ ਸੰਗ ਕਾਲ ਦੌੜੇ,
ਜਿਵੇਂ ਛੁਰੀ ਖਰਬੂਜਾ ਕੱਟਣ ਦੇ ਲਈ ਕਾਲੀ ਹੁੰਦੀ ਹੈ ਨਾ, ਉਵੇਂ ਕਹਿੰਦੇ ਇਨ੍ਹਾਂ ਨੇ ਬਾਦਸ਼ਾਹ ਦਾ ਹੁਕਮ ਪਾਉਂਦਿਆਂ ਸਾਰ ਤੁਰਤ ਉਸੇ ਵੇਲੇ ਤਿਆਰੀ ਕਰਕੇ ਅਨੰਦਪੁਰ ਸਾਹਿਬ ਵੱਲ ਨੂੰ ਚੜਾਈ ਕਰ ਦਿੱਤੀ ਹੈ।
ਇੱਕ ਉੱਤੇ ਤੇ ਸੋ ਹੁਣ ਸਾਥ ਕਲੀ ਖਬਰ ਹੁਣ ਸੁਣ ਸੁਣ ਬਾਤ।
ਉਸ ਵਕਤ ਜਿਹੜੇ ਸਿੱਖ ਨੌਕਰੀ ਕਰਦੇ ਸਨ ਔਰੰਗਜ਼ੇਬ ਬਾਦਸ਼ਾਹ ਦੇ ਕੋਲ, ਜਿਹੜੇ ਫੌਜ ਦੇ ਵਿਚ ਭਰਤੀ ਸਨ ਗੁਰੂ ਕੇ ਸਿੱਖ, ਤੇ ਜਦੋਂ ਉਨ੍ਹਾਂ ਸਿੱਖਾਂ ਨੂੰ ਇਹ ਸਾਰੀ ਗੱਲ ਪਤਾ ਲੱਗੀ ਕਿ ਔਰੰਗਜ਼ੇਬ ਬਾਦਸ਼ਾਹ ਨੇ ਫੌਜਾਂ ਨੂੰ ਹੁਕਮ ਦੇ ਦਿੱਤਾ ਅਨੰਦਪੁਰ ਸਾਹਿਬ ਤੇ ਚੜਾਈ ਕਰਨ ਦਾ, ਤੇ ਫੌਜਾਂ ਨੇ ਤਿਆਰੀ ਕਰ ਲਈ ਚੜਾਈ ਕਰਨ ਦੇ, ਤੇ ਗੁਰੂ ਕੇ ਸਿੱਖ ਕਿਵੇਂ ਰਹਿ ਸਕਦੇ ਸਨ ਗੁਰੂ ਨੂੰ ਖਬਰ ਦਿੱਤੇ ਬਿਨਾਂ। ਹੁਣ ਉਹ ਜਿਹੜੀ ਸਾਰੀ ਖਬਰ ਸੀ ਉਨ੍ਹਾਂ ਨੇ ਸੁਣ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਖਬਰ ਦੇਣਾ ਕੀਤੀ ਹੈ, ਖਬਰ ਪਹੁੰਚਾਈ ਹੈ ਸਤਿਗੁਰੂ ਜੀ ਦੇ ਕੋਲ।
ਸੁਣੇ ਅਨੰਦਪੁਰ ਭਾਜੜ ਪਰੇ ਲੋਕਨ ਨੱਚਨ ਨਾ ਲੱਭੈ ਗਰੇ।
ਉਹਨੇ ਜਦੋਂ ਖਬਰ ਪਹੁੰਚੀ ਅਨੰਦਪੁਰ ਸਾਹਿਬ ਵਿਚ ਗੁਰੂ ਪਾਤਸ਼ਾਹ ਜੀ ਨੂੰ ਖਬਰ ਪਹੁੰਚੀ ਹੈ ਤੇ ਉਸ ਸ਼ਹਿਰ ਦੇ ਜਿਹੜੇ ਉਥੋਂ ਦੇ ਵਸਣ ਵਾਲੇ ਲੋਕ ਸਨ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਨੰਦਪੁਰ ਸਾਹਿਬ ਵੱਲ ਨੂੰ ਫੌਜ ਚੜਾਈ ਕਰਕੇ ਆ ਰਹੀ ਹੈ ਤੇ ਸਾਰਿਆਂ ਦੇ ਵਿਚ ਭੱਜ ਨੱਠ ਪੈ ਗਏ, ਸਾਰੇ ਹੁਣ ਭੱਜਣ ਲੱਗੇ ਹਨ, ਭਾਜੜ ਪੈ ਗਈ ਹੈ ਸਾਰਿਆਂ ਦੇ ਵਿਚ।
ਸਤਿਗੁਰੂ ਦੇ ਬਹੁ ਤੀਰ ਧਰਵਾਏ ਕਰੋ ਗੋ ਸਤਿਗੁਰ ਆਲਸਾਏ।
ਕਹਿਣ ਲੱਗੇ ਐ ਸਿੱਖੋ, ਐ ਅਨੰਦਪੁਰ ਦੇ ਵਾਸੀਓ, ਤੁਸੀਂ ਕਿਉਂ ਘਬਰਾਉਂਦੇ ਹੋ, ਕਿਉਂ ਡਰਦੇ ਹੋ? ਤੁਸੀਂ ਡਰ ਕੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਨਾ ਜਾਵੋ। ਸਤਿਗੁਰ ਪਾਤਸ਼ਾਹ ਜੀ ਨੇ ਬੜਾ ਧੀਰਜ ਦੇਣਾ ਕੀਤਾ, ਬੜਾ ਸਮਝਾਇਆ ਪਰ ਸਮਝੇ ਨਹੀਂ। ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਰੋ ਸਤਿਗੁਰ ਆਨ ਸਹਾਏ। ਉਹ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਸਹਾਈ ਹੋਣਗੇ, ਉਹ ਤੁਹਾਡੀ ਰੱਖਿਆ ਕਰਨਗੇ।
ਹਨ ਪੁੱਛੇ ਲੋਕ ਭੱਜਣ ਪਏ ਨਹੀਂ ਗੁਰੂ ਜੀ ਆਖੇ ਰਹੇ।
ਜਦੋਂ ਐਸਾ ਕਿਤੇ ਸਮਾਂ ਬਣ ਜਾਵੇ ਕੋਈ ਜੰਗ ਯੁੱਧ ਦਾ ਤੇ ਜਿਹੜੇ ਲੋਕ ਡਰਦੇ ਮਾਰੇ ਛੱਡ ਕੇ ਭੱਜਦੇ ਹਨ, ਫਿਰ ਉਨ੍ਹਾਂ ਨੂੰ ਕੋਈ ਲੱਖ ਸਮਝਾਉਣ ਦੀ ਕੋਸ਼ਿਸ਼ ਕਰੇ ਵੀ ਤੁਸੀਂ ਨਾ ਜਾਓ, ਤੁਸੀਂ ਡਰ ਧਾਰਨ ਨਾ ਕਰੋ, ਤੇ ਉਹ ਕਦੋਂ ਸਮਝਦੇ ਹਨ ਤੇ ਫਿਰ ਉਹ ਕਿਸੇ ਨੂੰ ਪੁੱਛਦੇ ਨਹੀਂ, ਬਿਨਾਂ ਪੁੱਛੇ ਦੌੜਨਾ ਸ਼ੁਰੂ ਕਰ ਦਿੰਦੇ ਹਨ। ਇਸ ਕਰਕੇ ਅਣਪੁੱਛੇ ਲੋਕ ਜਿਹੜੇ ਉਨ੍ਹਾਂ ਨੇ ਭੱਜਣਾ ਸ਼ੁਰੂ ਕਰ ਦਿੱਤਾ ਤੇ ਗੁਰੂ ਜੀ ਦੇ ਰੋਕਿਆਂ ਇਹ ਰੁਕ ਨਹੀਂ ਰਹੇ।
ਸਤਿਗੁਰ ਕਹਿਓ ਤੁਮ ਦ੍ਰਿੜਤਾ ਧਾਰੋ ਕਰਤਾਰ ਆਏ ਹਮ ਕਰੋਗੇ ਸਾਰੋ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਹਿਰਦੇ ਦੇ ਅੰਦਰ ਦ੍ਰਿੜਤਾ ਧਾਰਨ ਕਰੋ, ਕਿਉਂ ਤੁਸੀਂ ਡਰਦੇ ਮਾਰੇ ਭੱਜ ਰਹੇ ਹੋ? ਦ੍ਰਿੜਤਾ ਧਾਰਨ ਕਰਕੇ ਸੁਖ ਦੇ ਸਾਥ ਆਪਣੇ ਗ੍ਰਹਿ ਦੇ ਵਿਚ ਰਹਿਣਾ ਕਰੋ, ਕਰਤਾਰ ਆਪ ਸਹਾਈ ਹੋਵੇਗਾ, ਉਹ ਆਪ ਆ ਕੇ ਰੱਖਿਆ ਕਰੇਗਾ। ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਧੀਰਜ ਦੇਣਾ ਕੀਤਾ ਤੇ ਕਿਵੇਂ ਫੌਜਾਂ ਦੇ ਆਉਣ ਦੀ ਖਬਰ ਸੁਣ ਕੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਭੱਜਦੇ ਹਨ ਤੇ 10 ਲੱਖ ਦੀ ਫੌਜ ਜਿਹੜੀ ਗਿਣਤੀ ਦੇ ਵਿਚ ਵੱਡੀ ਚੜਾਈ ਕਰਕੇ ਆਈ ਹੈ, ਉਹ ਆ ਕੇ ਕਿਵੇਂ ਘੇਰਾ ਪਾਉਂਦੀ ਹੈ, ਆਪਾਂ ਅਗਲੇ ਪ੍ਰਕਰਣ ਦੇ ਅੰਦਰ ਸਰਵਣ ਕਰਾਂਗੇ।